ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਃ ਸੰਚੰਤ ਬਿਖਿਆ ਸਲੰਸ਼ਿਤਰੰ ਨਾਨਕ ਬਿਨ ਹਰ ਸੰਗ ਨਾ ਚਾਲਤੀ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਃ ਸੰਚੰਤ ਬਿਖਿਆ ਸਲੰਸ਼ਿਤਰੰ ਨਾਨਕ ਬਿਨ ਹਰ ਸੰਗ ਨਾ ਚਾਲਤੀ ਪੀ ਖੰਦੜੋ ਕੀ ਬੁੱਲਾ ਤੁਮਾ ਦਿਸਮ ਸੋਹਣਾ ਪੜ ਨਾ ਲਹੰਦੜੋ ਮੁੱਲਾ ਨਾਨਕ ਸਾਥ ਨ ਜੁਲਈ ਮਾਇਆ ਪੌੜੀ ਚੱਲਦਿਆ ਨਾਲ ਨ ਚੱਲਾ ਸੋ ਕਿਉ ਸੰਜੀਆ ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਆ ਹਰ ਬਿਸਰਿਆ ਕਿਉ ਤ੍ਰਿਪਤਾਵਾ ਨਾ ਮਨ ਰੰਜੀਆ ਪ੍ਰਭੂ ਛੋੜ ਅਨ ਲਾਗਾ ਨਰਕ ਸਮੰਜੀਆ ਹੋ ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਆ ਪ੍ਰਭੂ ਛੋੜ ਅਨ ਲਾਗਾ ਨਰਕ ਸਮੰਜੀਆ ਹੋ ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਤ ਪਾਵਨ ਭਗਤ ਵਸੋਲੇ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਵਤਾਰ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਲਿਆਣਕਾਰੀ ਗੋਦੰਦਰ ਸੱਜ ਬੈਠੇ ਗੁਰੂ ਖਾਲਸਾ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਗੁਰੂ ਸਾਹਿਬ ਜੀ ਦੇ ਹਜ਼ੂਰ ਚੱਲ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋਏ ਆਪ ਜੀ ਆਪਣੇ ਸਵਾਸਾਂ ਨੂੰ ਆਪਣੇ ਸਮੇਂ ਨੂੰ ਸਫਲੇ ਕਰਦੇ ਪਏ ਹੋ। ਸਮਾਂ ਉਹੀ ਸਭ ਸਮੇਂ ਦੀ ਸਫਲਾ ਹੁੰਦਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਨਿਕਲੇ। ਸਾਈ ਘੜੀ ਸੁਲੱਖਣੀ ਸਿਮਰਤ ਹਰਨਾਮ ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਉਹ ਘੜੀ ਭਾਗਾਂ ਵਾਲੀ ਹੈ, ਸ੍ਰੇਸ਼ਟ ਲੱਖਣਾਂ ਵਾਲੀ ਹੈ। ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਮੁੱਖ ਤੋਂ ਉਚਾਰਦਾ, ਬੜੀ ਸੁਹਾਵਣੀ ਰੁੱਤ ਇਸ ਵੇਲੇ ਚੱਲਦੀ ਪਈ ਹੈ, ਬਸੰਤ ਰੁੱਤ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਪਹਿਲ ਬਸੰਤ ਆਗਮਨ, ਪਹਿਲਾ ਮੌਲਿਆ ਸੋਏ, ਜਿੱਤ ਮੌਲਿਆ ਸਭ ਮੌਲਿਆ ਕਿਸੇ ਨਾ ਮੌਲਿਓ ਕੋਏ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇੰਨੀ ਸੁੰਦਰ ਰੁੱਤ ਬਣਾਈ ਹੈ ਬਸੰਤ ਰੁੱਤ, ਜਿਸ ਵਿੱਚ ਹਰਿਆਵਲਤਾ ਦਾ ਚੰਦੋਵਾ ਤਣ ਜਾਂਦਾ ਸਾਰੇ ਪਾਸੇ, ਆਨੰਦਦਾਇਕ ਰੁੱਤ ਹੈ, ਇਸ ਰੁੱਤ ਵਿੱਚ ਸਾਰੀ ਬਨਸਪਤੀ ਮੌਲਦੀ ਹੈ। ਲੇਕਿਨ ਉਹ ਅਕਾਲ ਪੁਰਖ ਵਾਹਿਗੁਰੂ ਇਸ ਰੁੱਤ ਤੋਂ ਵੀ ਪਹਿਲਾਂ ਸੀ, ਔਰ ਪਹਿਲਾਂ ਉਹ ਮੌਲਿਆ ਸੀ ਤੇ ਰੁੱਤ ਮੌਲੀ ਹੈ, ਜਿੱਤ ਮੌਲਿਆ ਸਭ ਮੌਲੀ ਹੈ ਕਿਸੇ ਨਾ ਮੌਲਿਓ ਕੋਈ। ਕਹਿੰਦੇ ਜਿਸ ਦੇ ਪ੍ਰਤਾਪ ਕਰਕੇ ਸਾਰੀਆਂ ਰੁੱਤਾਂ ਬਣਦੀਆਂ ਤੇ ਖਿੜਦੀਆਂ, ਇਹ ਰੁੱਤਾਂ ਮੌਲਦੀਆਂ ਨੇ, ਫਲਾਂ 'ਚ ਰਸ ਭਰਦਾ, ਫੁੱਲਾਂ 'ਚ ਸੁਗੰਧੀ ਭਰਦੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਖੇੜਾ ਦੇਣ ਵਾਲਾ ਕੋਈ ਨਹੀਂ, ਉਸ ਤੋਂ ਖੇੜਾ ਲੈ ਕੇ ਇਹ ਜਿਹੜੀਆਂ ਰੁੱਤਾਂ ਨੇ ਇਹ ਸੁਹਾਵਣੀਆਂ ਬਣਦੀਆਂ। ਪਹਿਲ ਬਸੰਤ ਆਗਮਨ ਤਿਸ ਕਾ ਕਰੋ ਵਿਚਾਰ, ਨਾਨਕ ਸੋ ਸਾਲ ਆਹੀ ਹੈ ਜੇ ਸਭ ਸਾ ਦੇ ਆਧਾਰ। ਕਹਿੰਦੇ ਬਸੰਤ ਰੁੱਤ ਹੈ, ਦੇਖੋ ਚੱਲਦੀ ਪਈ ਨਾ ਅੱਜ ਕੱਲ੍ਹ, ਹੁਣ ਅਕਾਲ ਪੁਰਖ ਵਾਹਿਗੁਰੂ ਇਹਦੇ ਤੋਂ ਪਹਿਲਾਂ ਵੀ ਸੀ, ਇਹਨਾਂ ਰੁੱਤਾਂ ਨੂੰ ਬਣਾਉਣ ਵਾਲਾ। ਵਿਚਾਰ ਕਰਨੀ ਹੈ, ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਰੋ ਗੁਰਮੁਖੋ, ਜਿਵੇਂ ਆਪਾਂ ਗੁਰਮੁਖਾਂ ਤੋਂ ਤੁਸੀਂ ਹੁਣੇ ਸੁਣਿਆ ਕੀਰਤਨ ਚ, ਸਿੱਖੀ ਸਿੱਖਿਆ ਗੁਰ ਵਿਚਾਰ। ਅਗਰ ਆਪਾਂ ਕੁਝ ਸਿੱਖਣਾ ਤੇ ਫਿਰ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਤੋਂ ਸਿੱਖਣਾ ਚਾਹੀਦਾ, ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਸਿੱਖਣੀ ਚਾਹੀਦੀ ਹੈ। ਤੇ ਸਿਫਤ ਕਰਨੀ ਹੈ ਨਾਨਕ ਸੋ ਸਲਾਹੀ ਅਜੇ ਸਭ ਸਹਿ ਦੇ ਆਧਾਰ। ਕਹਿੰਦੇ ਇਸ ਰੁੱਤ ਵਿੱਚ ਵੀ ਗੁਰਮੁਖੋ ਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰੋ ਜਿਹੜਾ ਸਾਰਿਆਂ ਨੂੰ ਆਸਰਾ ਦੇਣ ਵਾਲਾ। ਤੇ ਜੇ ਇਸ ਰੁੱਤ ਵਿੱਚ ਵੀ ਜਿਹੜੀ ਬਸੰਤ ਰੁੱਤ ਹੈ ਜਦੋਂ ਸਭ ਬਨਸਪਤੀ ਮੌਲਦੀ ਹੈ, ਇਸ ਸੁਹਾਵਣੀ ਸੋਭਨੀਕ ਆਨੰਦਦਾਇਕ ਰੁੱਤ ਵਿੱਚ ਵੀ ਜਿਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਵਿਸਰ ਜਾਂਦਾ ਗੁਰਮੁਖੋ, ਉਹਨਾਂ ਵਾਸਤੇ ਇਹ ਰੁੱਤ ਵੀ ਜ਼ਹਿਰ ਬਣ ਜਾਂਦੀ ਹੈ। ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭਾਵੈ ਚਿੱਤ, ਜਿਤ ਦਿਨ ਵਿਸਰਾ ਪਾਰ ਬ੍ਰਹਮ ਫਿੱਟ ਪਨੇਰੀ ਰੁੱਤ। ਕਹਿੰਦੇ ਦਿਨ ਤਾਂ ਉਹ ਚੰਗਾ ਜਦੋਂ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਵੇ। ਕਿੰਨੀ ਸੁੰਦਰ ਰੁੱਤ ਹੋਵੇ ਜਿਸ ਦਿਨ ਕਿਸੇ ਨੇ ਸਵੇਰੇ ਉੱਠ ਕੇ ਸਤਨਾਮ ਵਾਹਿਗੁਰੂ ਨੇ ਆਖਿਆ, ਉਹਦੇ ਵਾਸਤੇ ਉਹ ਰੁੱਤ ਵੀ ਜ਼ਹਿਰੀ ਹੈ ਭਾਵੇਂ ਕਿੰਨੀ ਚੰਗੀ ਹੋਵੇ। ਜਦੋਂ ਅਕਾਲ ਪੁਰਖ ਵਾਹਿਗੁਰੂ ਵਿਸਰ ਗਿਆ ਫਿਰ ਤਾਂ ਮਹਾਰਾਜ ਕਹਿੰਦੇ ਫਿੱਟ ਭਲੇਰੀ ਰੁੱਤ, ਕਿੰਨੀ ਭਲੀ ਰੁੱਤ ਹੈ ਜੇ ਪਰਮੇਸ਼ਰ ਚੇਤੇ ਆਉਂਦਾ ਤੇ ਗੁਰਮੁਖ ਤਾਂ ਉਹ ਸੁਹਾਵਣੀ ਹੈ, ਤਾਂ ਸੋਭਨੀਕ ਹੈ। ਤੇ ਜਿਵੇਂ ਇਹ ਰੁੱਤ ਜਿਹੜੀ ਹੈ ਬਸੰਤ ਰੁੱਤ ਸਭ ਰੁੱਤਾਂ ਚੋਂ ਸ਼੍ਰੋਮਣੀ ਹੈ, ਆਨੰਦਦਾਇਕ ਮੰਨੀ ਗਈ, ਸੁਖਮਈ ਮੰਨੀ ਗਈ। ਜਿਵੇਂ ਸਭ ਪੱਥਰਾਂ ਵਿੱਚੋਂ ਹੀਰਾ ਸ਼੍ਰੋਮਣੀ ਮੰਨਿਆ ਜਾਂਦਾ, ਜਿਵੇਂ ਸਭ ਬਨਸਪਤੀ ਵਿੱਚੋਂ ਚੰਦਨ ਜਿਹੜਾ ਉਹ ਕੀਮਤੀ ਮੰਨਿਆ ਜਾਂਦਾ, ਸ਼੍ਰੋਮਣੀ ਮੰਨਿਆ ਜਾਂਦਾ, ਇਵੇਂ ਤਮਾਮ ਜਿਹੜੇ ਜੜ ਤੇ ਚੇਤਨ ਨੇ ਚਾਰਾ ਚਾਰ ਜਿੰਨੀ ਸ੍ਰਿਸ਼ਟੀ ਹੈ ਪ੍ਰਾਣਾਧਾਰੀ, ਉਹਨਾਂ ਵਿੱਚੋਂ ਮਨੁੱਖ ਸ਼੍ਰੋਮਣੀ ਮੰਨਿਆ ਜਾਂਦਾ। ਇਹ ਮਨੁੱਖਾ ਜਨਮ ਸ੍ਰੇਸ਼ਟ ਹੈ, ਜਿਵੇਂ ਰੁੱਤਾਂ ਵਿੱਚੋਂ ਹੁਣ ਦੀ ਬਸੰਤ ਰੁੱਤ ਸ੍ਰੇਸ਼ਟ ਹੈ, ਜਿਵੇਂ ਸਾਰੇ ਪੱਥਰਾਂ ਤੇ ਹੀਰਾ ਸ੍ਰੇਸ਼ਟ ਹੈ, ਜਿਵੇਂ ਸਾਰੀ ਬਨਸਪਤੀ ਵਿੱਚੋਂ ਚੰਦਨ ਸ੍ਰੇਸ਼ਟ ਹੈ, ਇਹ ਸਾਰੇ ਪ੍ਰਾਣਾਧਾਰੀ ਜੀਵਾਂ ਵਿੱਚੋਂ 84 ਲੱਖ ਜੋਨ ਵਿੱਚੋਂ ਗੁਰਮੁਖੋ ਮਨੁੱਖਾ ਜਨਮ ਸ੍ਰੇਸ਼ਟ ਹੈ। ਪਰ ਅਸਲ ਵਿੱਚ ਇਹ ਸ੍ਰੇਸ਼ਟ ਤਾਂ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਹੋ ਸਕੀਏ, ਇਸ ਜਨਮ ਨੂੰ ਪ੍ਰਾਪਤ ਕਰਕੇ। ਜੇ ਕੋਈ ਪ੍ਰਮਾਤਮਾ ਦੇ ਨੇੜੇ ਹੁੰਦਾ ਕਿਸੇ ਦੀ ਦੂਰੀ ਕਰਦੀ ਤਾਂ ਤੇ ਇਹ ਸ੍ਰੇਸ਼ਟ ਹੈ, ਉਵੇਂ ਸ੍ਰੇਸ਼ਟ ਨਹੀਂ। ਇਹਦੇ ਲਈ ਆਪਾਂ ਸੈਂਕੜੇ ਵਾਰ ਤੁਸੀਂ ਗੁਰਮੁਖਾਂ ਤੋਂ ਇਹ ਪ੍ਰਮਾਣ ਸੁਣਿਆ, ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੇ ਇਹ ਤੇਰੀ ਵਰੀਆ, ਅਵਰ ਕਾਜ ਤਿਰ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਾਵ ਜਲ ਤਰਨ ਕਹਿ। ਸਰੰਜਾਮ ਦਾ ਅਰਥ ਹੁੰਦਾ ਉੱਦਮ ਕਰਨਾ, ਯਤਨ ਕਰਨਾ, ਕੋਸ਼ਿਸ਼ ਕਰਨੀ। ਧੰਨ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ ਨੇ, ਗੁਰਮੁਖੋ ਇਹ ਮਨੁੱਖਾ ਜਨਮ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਪ੍ਰਾਪਤ ਹੋਇਆ, ਹੁਣ ਉਹਦੀ ਪ੍ਰਾਪਤੀ ਵਾਸਤੇ ਕੋਈ ਯਤਨ ਕਰੋ। ਇਹ ਪਹਿਲਾਂ ਇਹ ਸਮਝਣਾ ਤੇ ਇਹ ਪ੍ਰਮਾਤਮਾ ਦੇ ਨੇੜੇ ਹੋਣ ਵਾਸਤੇ ਮਹਾਰਾਜ ਜੀ ਨੇ ਇਹ ਦੇਹ ਦਿੱਤੀ ਹੈ। ਮੇਰੇ ਦੇਹ ਤਾਂ ਸਾਧ ਸੰਗਤ ਜੀ, ਫਿਰ ਤਨ ਤਾਂ ਸਾਰੇ ਪਸ਼ੂਆਂ ਪੰਛੀਆਂ ਕੋਲੇ ਵੀ ਹੈ, ਉਹਨਾਂ ਕੋਲੇ ਵੀ ਤਾਂ ਦੇਹ ਹੀ ਹੈ ਨਾ। ਮਹਾਰਾਜ ਨਵੇਂ ਪਾਤਸ਼ਾਹ ਬਚਨ ਨੇ, ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਾਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਾਨ। ਤਾਂ ਹੀ ਆਖਿਆ ਨਾ, ਹੁਣ ਇਹ ਮਨੁੱਖਾ ਤਾਨ ਹੈ ਆਪਣੇ ਕੋਲੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿੰਦੇ ਸੂਰ ਕੋਲੇ ਵੀ ਤਾਂ ਤਾਨ ਹੀ ਹੈ, ਕੁੱਤੇ ਕੋਲੇ ਵੀ ਤਾਨ ਹੀ ਹੈ। ਜੈਸੇ ਸੂਕਰ ਸਵਾਨ, ਸੂਕਰ ਸੂਰ ਨੂੰ ਕਹਿੰਦੇ ਸਵਾਨ ਕੁੱਤੇ ਨੂੰ। ਹੁਣ ਇਹ ਇਹ ਤਨਾਂ ਵਿੱਚ ਫਰਕ ਕੀ ਹੈ? ਫਰਕ ਮਹਾਰਾਜ ਨਵੇਂ ਪਾਤਸ਼ਾਹ ਜੀ ਕਹਿੰਦੇ ਗੁਰਮੁਖੋ ਇਹ ਹੈ ਵੀ ਤੁਹਾਡੇ ਕੋਲ ਮਨੁੱਖਾ ਤਾਨ ਹੈ, ਤੁਸੀਂ ਪਰਮਾਤਮਾ ਦੀ ਭਗਤੀ ਕਰ ਸਕਦੇ ਹੈ, ਬੰਦਗੀ ਕਰ ਸਕਦੇ ਹੈ, ਸਿਮਰਨ ਕਰ ਸਕਦੇ ਹੈ। ਉਸ ਜੋੜ ਵਿੱਚ ਉਹਨਾਂ ਨੂੰ ਭਗਤੀ ਬਾਰੇ ਕੋਈ ਗਿਆਨ ਨਹੀਂ ਹੈ, ਉਹ ਸਿਮਰਨ ਕਰਨ ਦੀ ਸੋਝੀ ਨਹੀਂ ਰੱਖਦੇ। ਇਸੇ ਲਈ ਆਖਿਆ ਇੱਕ ਭਗਤ ਭਗਵਾਨ ਜੇ ਪ੍ਰਾਣੀ ਕਹਿੰਦਾ ਹੈ ਮਨ, ਇੱਕ ਭਗਵਾਨ ਦੀ ਭਗਤੀ ਜਿਸ ਪ੍ਰਾਣੀ ਦੇ ਮਨੁੱਖਾ ਜਨਮ ਲੈ ਕੇ ਮਨ ਵਿੱਚ ਨਹੀਂ, ਬਾਕੀ ਭਾਵੇਂ ਸਭ ਚੁਸਤੀਆਂ ਚਲਾਕੀਆਂ ਹੋਣ, ਇੱਕ ਪਰਮਾਤਮਾ ਦੀ ਬੰਦਗੀ ਅਗਰ ਨਹੀਂ ਹੈ ਤੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਾਨ। ਹੁਣ ਤਾਨ ਉਹਨਾਂ ਕੋਲੇ ਵੀ ਹੈ, ਲੇਕਿਨ ਇੱਥੇ ਮਹਾਰਾਜ ਜੀ ਨੇ ਆਖਿਆ ਭਈ ਪ੍ਰਾਪਤ ਮਾਨੁੱਖ ਦੇਹੁਰੀ ਆ, ਇਹਦੇ 'ਚ ਅੱਗੇ ਪੰਕਤੀ ਸਰੰਜਾਮ ਲਾਗ ਭਵ ਜਲ ਤਰਨ ਕਹਿ ਕੋਈ ਉਦਮ ਕਰ ਤੂੰ ਭਵ ਜਲ ਤੋਂ ਵੀ ਤਰ ਸਕੇ ਕਿਉਂਕਿ ਬਾਕੀ ਸਾਰੀ ਜ਼ਿੰਦਗੀ ਆਪਣੀ ਸਭ ਸੰਗਤ ਦੀ ਉਦਮ ਕਰਦਿਆਂ ਲੰਘ ਜਾਂਦੀ ਔਰ ਕਰਨਾ ਵੀ ਚਾਹੀਦਾ ਕੋਈ ਕਿਰਾਇਤ ਨਹੀਂ ਹੁੰਦੀ ਧਰਮ ਦੀ ਕਿਰਤ ਕਰਨ ਵਾਸਤੇ ਜੇ ਕੋਈ ਉਦਮ ਕਰਦਾ ਕੋਈ ਸਵੇਰੇ ਉੱਠਦਾ ਜਾਂ ਜਿੰਨਾ ਸਰੀਰ 'ਚ ਬਲ ਹੈ ਜੇ ਕਰਦਾ ਕੋਈ ਯਾਰ ਤਾਂ ਕੋਈ ਇਹ ਕਿਰਾਇਤ ਨਹੀਂ ਪਰ ਮਹਾਰਾਜ ਦੇ ਬਚਨ ਗੁਰਮੁਖੋ ਭਾਵ ਜਲ ਤੋਂ ਤਰਨ ਵਾਸਤੇ ਪਾਰ ਉਤਾਰੇ ਵਾਸਤੇ ਵੀ ਕੋਈ ਯਾਰ ਕਰ ਲੈਣਾ ਚਾਹੀਦਾ ਇਸ ਲਈ ਮਹਾਰਾਜ ਦੇ ਬਚਨ ਨੇ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਜੇ ਤਾਹਰ ਜਾ ਗੁਦਰੈ ਵਿਰਲਾ ਦੂਜੇ ਕੋਲ ਕਹਿੰਦੇ ਸਭ ਯਤਨ ਬੰਦਾ ਕਰਦਾ ਸਾਰੀ ਜ਼ਿੰਦਗੀ ਕਰਦਾ ਤਮਾਮ ਕੰਮਾਂ ਵਾਸਤੇ ਯਤਨ ਕਰਦਾ ਪਰਿਵਾਰ ਲਈ ਕਰਦਾ ਆਪਣੇ ਆਪ ਵਾਸਤੇ ਵੀ ਕਰਦਾ ਪਰ ਇੱਕ ਯਤਨ ਨਹੀਂ ਕਰਦਾ ਕਿ ਮੈਂ ਸੰਸਾਰ ਤੋਂ ਪਾਰ ਉਤਰ ਸਕਾਂ ਮੇਰੀ ਕਲਿਆਣ ਹੋਵੇ ਉਧਾਰ ਹੋ ਸਕੇ ਕਹਿੰਦੇ ਸਿਰਫ ਇੱਕ ਇਹ ਯਤਨ ਨਹੀਂ ਕਰਦਾ ਬਾਕੀ ਸਾਰੇ ਯਤਨ ਕਰ ਲੈਂਦਾ ਮਨੁੱਖ ਬਸ ਇਸ ਯਤਨ ਵਾਸਤੇ ਹੀ ਸਤਿਗੁਰੂ ਜੀ ਨੇ ਇਹ ਸੰਗਤ ਬਣਾਈ ਹੈ ਕਥਾ ਕੀਰਤਨ ਸੁਖਦਾਈ ਅੱਖ ਕਥਾ ਕੀਰਤਨ ਸੁਖ ਦੇ ਮਾਰਗ ਪ੍ਰਗਟ ਕੀਤੇ ਮਹਾਰਾਜ ਜੀ ਨੇ ਭਾਈ ਆਪਣਾ ਜਨਮ ਸਫਲ ਹੋ ਸਕੇ ਉਹ ਸੁਹਾਵਣਾ ਸਮਾਂ ਸਾਹਿਬ ਸੰਗਤ ਜੀ ਆਪਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਆ ਆਓ ਜੋ ਅੱਜ ਦਾ ਸ੍ਰੀ ਮੁਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਇਆ ਉਸ ਵੀ ਰੋਜ਼ਾਨਾ ਦੀ ਤਰ੍ਹਾਂ ਇਸ ਪਵਿੱਤਰ ਸਥਾਨ ਤੋਂ ਵਿਚਾਰ ਕੇ ਸੁਣ ਕੇ ਆਪਣੇ ਸਮੇਂ ਨੂੰ ਹੋਰ ਸਫਲਾ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੁਲ ਗਰਬਤ ਹੈ
ਇਹ ਜੈਸਰੀ ਦੀ ਵਾਰ ਦਾ ਸਾਹਿਬ ਸੰਗਤ ਜੀ ਸਲੋਕ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਦੇ ਅਰਥ ਨੇ ਸਲੋਕ ਮੈਂ ਸ਼ਾਂਤੀ ਚਾਲ ਦਾ ਨਾਮ ਵੀ ਹੈ ਸਲੋਕ ਦੇ ਅਖਰੀ ਅਰਥ ਵਿਦਵਾਨ ਜਿਹਨਾਂ ਨੇ ਕੀਤੇ ਨੇ ਸਵੈ ਲੋਕ ਇਹ ਬਚਨ ਜਿਹਨਾਂ ਦੀ ਕਮਾਈ ਕਰਨ ਕਰਕੇ ਆਪਣੇ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੋਵੇ ਹੁਣ ਇਸ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਰਾਜ ਕਪਟਨ ਰੂਪ ਕਪਟਨ ਕਪਟਨ ਦਾ ਅਰਥ ਹੈ ਧੋਖਾ ਛਲ ਕਹਿੰਦੇ ਗੁਰਮੁਖੋ ਰਾਜ ਦੀ ਇੱਛਾ ਇਹ ਛਲ ਰੂਪ ਹੈ ਰਾਜ ਖੁਦ ਵੀ ਛਲ ਰੂਪ ਹੀ ਹੈ ਰੂਪ ਕਪਟਨ ਬਹੁਤ ਸੁੰਦਰ ਸਰੂਪ ਕਿਸੇ ਦਾ ਹੋਣਾ ਬਹੁਤ ਸੁੰਦਰ ਸਰੂਪ ਦੀ ਪ੍ਰਾਪਤੀ ਹੋ ਜਾਣੀ ਇਹ ਵੀ ਕਹਿੰਦੇ ਗੁਰਮੁਖੋ ਛਲ ਰੂਪ ਹੀ ਹੈ ਇਹ ਵੀ ਧੋਖਾ ਹੀ ਹੈ
ਕੁਲ ਧਨ ਕਪਟੰ ਕੁਲ ਗਰਬਤ
ਇਸੇ ਤਰ੍ਹਾਂ ਧਨ ਦਾ ਬਹੁਤ ਜ਼ਿਆਦਾ ਹੋਣਾ ਇਹ ਵੀ ਕੋਈ ਖਾਸ ਗੱਲ ਨਹੀਂ ਹੈਗੀ ਛਲ ਰੂਪ ਹੈ ਕੁਲ ਗਰਬਤ ਹੈ ਉੱਚੀ ਕੁਲ ਦਾ ਹੰਕਾਰ ਕਰਨਾ ਵੀ ਛਲ ਰੂਪ ਹੈ ਹੁਣ ਸ਼ੁਰੂ ਤੋਂ ਆਪਾਂ ਚੱਲਦੇ ਹਾਂ ਧਨ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕਹਿੰਦੇ ਰਾਜ ਵੀ ਛਲ ਰੂਪ ਹੈ ਹੰਕਾਰ ਨਹੀਂ ਕਰ ਸਕਦਾ ਬੰਦਾ ਰਾਜ ਦਾ ਜਿਹੜੇ ਦਸਵੇਂ ਪਾਤਸ਼ਾਹ ਜੀ ਨੂੰ ਰਾਜਾ ਰਵਾਲ ਮਿਲਿਆ ਮੰਡੀ ਜ਼ਿਲ੍ਹੇ 'ਚ ਹਿਮਾਚਲ ਪ੍ਰਦੇਸ਼ ਸਭ ਤੋਂ ਲੰਮਾ ਰਾਜ ਕਹਿੰਦੇ ਸਰੀਰ ਕਰਕੇ ਉਹਨੇ ਭੋਗਿਆ ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਇਆ ਅਤੇ ਸ਼ਾਂਤੀ ਮਿਲੀ ਰਾਜ ਦੀ ਇੱਛਾ ਛਲ ਰੂਪ ਹੀ ਹੈ ਬਹੁਤ ਸੁੰਦਰ ਸਰੂਪ ਦਾ ਹੰਕਾਰ ਕਰਨਾ ਕਹਿੰਦੇ ਤੂੰ ਛਲ ਰਿਹਾ ਆਪਣੇ ਆਪ ਨੂੰ ਤੇਰੀ ਆਪਣੇ ਆਪ ਨਾਲ ਠੱਗੀ ਹੈ ਸੁੰਦਰ ਸਰੂਪ ਦਾ ਜਾਂ ਰਾਜ ਭਾਗ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਉੱਚੀ ਕੁਲ 'ਚ ਅਗਰ ਤੈਨੂੰ ਪਰਮਾਤਮਾ ਨੇ ਜਨਮ ਦੇ ਦਿੱਤਾ ਤਾਂ ਇਹ ਕੋਈ ਹੰਕਾਰ ਵਾਲੀ ਗੱਲ ਨਹੀਂ ਅਗਰ ਬਹੁਤ ਜ਼ਿਆਦਾ ਤੂੰ ਧਨਵਾਨ ਹੈ ਸੰਸਾਰਕ ਤੌਰ 'ਤੇ ਤਾਂ ਫਿਰ ਵੀ ਕੋਈ ਹੰਕਾਰ ਵਾਲੀ ਗੱਲ ਨਹੀਂ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੁੱਤਰ ਬਚਨ ਨੇ ਨਜ ਲਬੰ ਧਨੰ ਰੂਪੰ ਨਜ ਲਬੰ ਸਵਰਗ ਰਾਜਨ ਹੈ ਨਜ ਦਾ ਅਰਥ ਨਹੀਂ ਦੁਰਲਭਨ ਦਾ ਅਰਥ ਆਪ ਜੀ ਸਮਝਦੇ ਜੇ ਗੁਰਮੁਖ ਦੇ ਦੁਰਲਭ ਹਜ਼ੂਰ ਫਰਮਾਉਂਦੇ ਕਹਿੰਦੇ ਗੁਰਮੁਖੋ ਬਹੁਤ ਧਨ ਮਿਲ ਜਾਣਾ ਕੋਈ ਦੁਰਲਭ ਚੀਜ਼ ਨਹੀਂ ਹੈਗੀ ਨਚ ਦੁਰਲਭੰ ਧਨੰ ਰੂਪੰ ਬਹੁਤ ਸੁੰਦਰ ਸਰੂਪ ਦਾ ਮਿਲਣਾ ਵੀ ਕੋਈ ਦੁਰਲਭ ਚੀਜ਼ ਨਹੀਂ ਹੈਗੀ ਨਚ ਦੁਰਲਭੰ ਸਵਰਗ ਰਾਜਨ ਹੈ ਸਵਰਗ ਦਾ ਰਾਜ ਵੀ ਪੁੰਨਾ ਕਰਕੇ ਪ੍ਰਾਪਤ ਹੋ ਜਾਣਾ ਕਹਿੰਦੇ ਇਹ ਵੀ ਕੋਈ ਦੁਰਲਭ ਚੀਜ਼ ਨਹੀਂ ਮਿਲਦੀ ਤੈਨੂੰ ਨਜ ਦੁਰਲਭੰ ਭੋਜਨੰ ਬਿੰਜਨੰ ਬਹੁਤ ਮਨ ਮਰਜ਼ੀ ਦੇ ਸਵਾਦ ਵਾਲੇ ਭੋਜਨ ਸਾਰੀ ਜ਼ਿੰਦਗੀ ਖਾਣ ਵਾਸਤੇ ਪ੍ਰਾਪਤ ਹੋ ਜਾਣੇ ਤਾਂ ਜ਼ਿੰਦਗੀ ਕਿਸੇ ਪਦਾਰਥ ਦੇ ਛਕਣ ਦੀ ਕਮੀ ਨਾ ਆਉਣੀ ਮਹਾਰਾਜ ਕਹਿੰਦੇ ਇਹ ਵੀ ਚੀਜ਼ ਅਗਰ ਪ੍ਰਾਪਤ ਹੈ ਤਾਂ ਕੋਈ ਖਾਸ ਦੁਰਲਭ ਚੀਜ਼ ਨਹੀਂ ਤੈਨੂੰ ਮਿਲੀ ਨਜ ਦੁਰਲਭੰ ਸਵਸ਼ ਅੰਬਰ ਹੈ ਅੰਬਰ ਕਹਿੰਦੇ ਵਸਤਰਾਂ ਨੂੰ ਬਹੁਤ ਕੀਮਤੀ ਵਸਤਰ ਪਾਉਣ ਵਾਸਤੇ ਕਿਸੇ ਕੋਲ ਹੈਗੇ ਨੇ ਪਸ਼ਮੀਨੇ ਦੇ ਰੇਸ਼ਮ ਦੇ ਤਾਂ ਵੀ ਮਹਾਰਾਜ ਕਹਿੰਦੇ ਕੋਈ ਦੁਰਲਭ ਚੀਜ਼ ਨਹੀਂ ਪ੍ਰਾਪਤ ਹੋਈ ਨਜ ਦੁਰਲਭੰ ਸੁੱਤ ਮਿੱਤਰ ਭਰਾਤ ਬੰਧ ਕਿਸੇ ਨੂੰ ਆਗਿਆਕਾਰ ਪੁੱਤਰਾਂ ਦਾ ਮਿਲ ਜਾਣਾ, ਬਾਹਾਂ ਬਣਨ ਵਾਲੇ ਭਰਾਵਾਂ ਦਾ ਮਿਲ ਜਾਣਾ, ਚੰਗੇ ਮਿੱਤਰਾਂ ਦਾ ਮਿਲ ਜਾਣਾ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਕੋਈ ਦੁਰਲੱਭ ਚੀਜ਼ ਨਹੀਂ ਹੈਗੀ, ਕੋਈ ਦੁਰਲੱਭ ਗੱਲ ਨਹੀਂ। ਨਾ ਦੁਰਲੱਭੰ ਸੁੱਤ ਮਿੱਤਰ ਭਰਾਤ ਬਾਂਧਵ, ਨਾ ਦੁਰਲੱਭੰ ਬਣਤਾ ਬਿਲਾਸ। ਆਗਿਆਕਾਰ ਪਤਨੀ ਦਾ ਘਰਵਾਲੀ ਦਾ ਮਿਲਣਾ ਵੀ ਚੰਗੀ ਗੱਲ ਹੈ, ਪਰ ਕਹਿੰਦੇ ਕੋਈ ਦੁਰਲੱਭ ਚੀਜ਼ ਨਹੀਂ ਹੈਗੀ। ਨਾ ਦੁਰਲੱਭੰ ਵਿਦਿਆਪੁਰ ਬੀਣੇ, ਬਹੁਤ ਵੱਡਾ ਵਿਦਵਾਨ ਬਣ ਜਾਣਾ, ਕਈ ਕਈ ਭਾਸ਼ਾਵਾਂ ਦੇ ਗਿਆਤਾ ਹੋ ਜਾਣਾ, ਉਲੱਥੇ ਕਰ ਲੈਣੇ, ਸਕਾਲਰ ਬਣ ਜਾਣਾ। ਪੰਜਵੇਂ ਪਾਤਸ਼ਾਹ ਕਹਿੰਦੇ ਕੋਈ ਖਾਸ ਗੱਲ ਨਹੀਂ ਗੁਰਮੁਖੋ, ਇਹ ਕੋਈ ਖਾਸ ਗੱਲ ਨਹੀਂ ਹੈ, ਵਿੱਦਿਆ ਠੀਕ ਹੈ। ਸਿਆਣੇ ਵਿਦਵਾਨ ਕਹਿੰਦੇ ਵਿੱਦਿਆ ਵੀ ਗੁਰਮੁਖੋ ਇੱਕ ਮਿੱਤਰਤਾ ਦਾ ਕੰਮ ਕਰਦੀ ਹੈ, ਜਿੱਥੇ ਕਿਤੇ ਧਨ ਵੀ ਨਾ ਹੋਵੇ ਜੇਬ ਵਿੱਚ ਖਰਚਣ ਵਾਸਤੇ, ਅਗਰ ਵਿੱਦਿਆ ਕੋਲ ਹੋਵੇ ਤਾਂ ਬੰਦਾ ਪ੍ਰਸ਼ਾਦਾ ਛੱਕ ਸਕਦਾ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਹੰਕਾਰ ਵਾਲੀ ਗੱਲ ਕੋਈ ਨਹੀਂ, ਬਹੁਤ ਵੱਡਾ ਵੀ ਵਿਦਵਾਨ ਹੋਵੇ ਨਾ। ਗੁਰਮੁਖ ਜਨਾਂ ਦੇ ਬਚਨ ਨੇ ਉਹ ਕਹਿੰਦੇ ਦੋ ਦੋ ਪਰਤ ਪਰਤ ਮੈਂ ਥਾਕੇ, ਤਿੰਨ ਤਿੰਨ ਇਸ ਦਿਨ ਬਾਅਦ ਤਰਾਖੇ, ਨੌ ਨੌ ਪਰਤ ਭਏ ਅਤ ਪੰਡਿਤ, ਤੇਰਾਂ ਚੌਦਾਂ ਭਾਖੇ, ਗੰਗਾ ਬਿਹਾਰੀ ਤੱਤਾ ਕੰਨਾ, ਕੰਠ ਕਰ ਕੰਠ ਕਰੇ ਬਿਧ ਲੱਖ, ਇਤਨਾ ਪੰਡਿਤ ਹੋ ਗਏ ਬਾਲਨ, ਨਾਮ ਬਿਨਾ ਜਮਕਾ ਡੰਡ ਚੱਖ। ਦੋ ਦੋ ਪੜਤ ਪੜ ਦੋ ਤੇ ਦੋ ਚਾਰ, ਚਾਰ ਵੇਦ ਪੜ੍ਹ ਕੇ ਕਹਿੰਦੇ ਕੋਈ ਥੱਕ ਗਿਆ ਹੋਵੇ, ਇੰਨੀ ਵਾਰ ਪੜ੍ਹੇ ਹੋਣ। ਤਿੰਨ ਤਿੰਨ ਨਿਸਬਨ ਬਾਚਿਤ ਰਾਖੇ, ਤਿੰਨ ਤੇ ਤਿੰਨ ਛੇ ਛੇ ਸ਼ਾਸਤਰ, ਕਹਿੰਦੇ ਦਿਨ ਰਾਤ ਪੜ੍ਹਦਾ ਹੋਵੇ ਕੋਈ ਇੱਡਾ ਵਿਦਵਾਨ ਹੋਵੇ। ਨੌ ਨੌ ਪੜਤ ਭਾਇਆ ਪੰਡਿਤ, ਨੌ ਤੇ ਨੌ ਅਠਾਰਾਂ, ਅਠਾਰਾਂ ਪ੍ਰਾਣ ਚੰਗੀ ਤਰ੍ਹਾਂ ਵਿਆਖਿਆ ਸਾਹਿਤ ਪੜ੍ਹ ਕੇ ਕੋਈ ਵਿਦਵਾਨ ਬਣ ਜਾਵੇ, ਪੰਡਿਤ ਦਾ ਅਰਥ ਵਿਦਵਾਨ ਹੈ, ਬਹੁਤ ਵੱਡਾ ਵਿਦਵਾਨ ਬਣ ਜਾਏ। ਤੇਰਾਂ ਚੌਦਾਂ ਭਾਖ ਹੈ, ਤੇਰਾਂ ਤੇ ਚੌਦਾਂ ਸਤਾਈ, ਸਤਾਈ ਸਿਮਰਤੀਆਂ ਜ਼ਬਾਨੀ ਕਹਿ ਲੈਂਦਾ ਹੋਵੇ, ਜ਼ਬਾਨੀ। ਗੱਗਾ ਬਿਹਾਰੀ ਤੱਤਾ ਕੰਨਾ, ਕੰਠ ਕਰੇ ਬਿਧ ਲੱਖ ਹੈ, ਗੱਗੇ ਬਿਹਾਰੀ ਤੱਤੇ ਕੰਨਾ, ਮਤਲਬ ਗੀਤਾ ਕਹਿੰਦੇ ਸਾਰੀ ਗੀਤਾ ਵੀ ਕੰਠ ਕੀਤੀ ਹੋਵੇ। ਇਤਨਾ ਪੰਡਿਤ ਹੋਏ ਜੇ ਬਾਲਮ, ਨਾਮ ਬਿਨਾ ਜਮਕਾ ਡੰਡ ਚੱਖ। ਕਹਿੰਦੇ ਇੱਡਾ ਵੱਡਾ ਵਿਦਵਾਨ ਹੋ ਗਿਆ, ਅਗਰ ਨਾਮ ਨਹੀਂ ਜਪਦਾ ਤਾਂ ਵਸ ਜਮਾਂ ਦੇ ਪਵੇਗਾ। ਇਸ ਲਈ ਪੰਜਵੇਂ ਪਾਤਸ਼ਾਹ ਕਹਿੰਦੇ ਨਾ ਦੁਰਲੱਭੰ ਵਿਦਿਆ ਪ੍ਰਬੀਣ, ਕੋਈ ਬਹੁਤ ਵੱਡਾ ਵਿਦਵਾਨ ਹੋ ਗਿਆ, ਪ੍ਰਬੀਣ ਹੋ ਗਿਆ, ਬਹੁਤ ਵੱਡਾ ਸਕਾਲਰ ਬਣ ਗਿਆ, ਤਾਂ ਕੋਈ ਦੁਰਲੱਭ ਚੀਜ਼ ਨਹੀਂ ਹੈਗੀ। ਨਾ ਦੁਰਲੱਭੰ ਚਤੁਰ ਚੰਚਲ ਹੈ, ਬਹੁਤ ਜ਼ਿਆਦਾ ਵਿਹਾਰਾਂ 'ਚ ਕੋਈ ਚਾਤਰ ਹੋਵੇ, ਬੜੀ ਰੇਤੀ ਲੱਗੀ ਹੋਵੇ ਕਿਸੇ ਦੀ ਬੁੱਧੀ ਨੂੰ, ਬੜਾ ਤੇਜ਼ ਹੋਵੇ, ਸਿਆਣਾ ਹੋਵੇ, ਬੜੀ ਜਲਨ ਲਾਉਣ ਹੋਵੇ, ਤਾਂ ਵੀ ਮਹਾਰਾਜ ਕਹਿੰਦੇ ਕੋਈ ਦੁਰਲੱਭ ਚੀਜ਼ ਨਹੀਂ ਹੈਗੀ। ਸਤਿਗੁਰੂ ਜੀ, ਧਨ ਦੁਰਲੱਭ ਨਹੀਂ, ਸੁੰਦਰ ਸਰੂਪ ਦੁਰਲੱਭ ਨਹੀਂ, ਭਰਾਵਾਂ ਮਿੱਤਰਾਂ ਦਾ ਮਿਲ ਜਾਣਾ ਵੀ ਅਗਰ ਦੁਰਲੱਭ ਨਹੀਂ, ਬਹੁਤ ਵੱਡਾ ਵਿਦਵਾਨ ਬਣ ਜਾਣਾ ਵੀ ਅਗਰ ਦੁਰਲੱਭ ਨਹੀਂ, ਤਾਂ ਫਿਰ ਦੁਰਲੱਭ ਕੀ ਹੈ ਜੀ? ਸਾਡੇ ਵਾਸਤੇ ਤਾਂ ਇਹੀ ਸਾਰਾ ਕੋਈ ਦੁਰਲੱਭ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕੋਲ ਸ਼ੰਕਾ ਨਿਵਰਤ ਕੀਤਾ। ਉਹ ਕਹਿੰਦੇ ਦੁਰਲੱਭੰ ਇੱਕ ਭਗਵਾਨ ਨਾਮ ਹੈ, ਦੁਰਲੱਭ ਸਿਰਫ ਇੱਕ ਭਗਵਾਨ ਦਾ ਨਾਮ ਹੈ ਗੁਰਮੁਖੋ। ਜਿਹਦੇ ਕੋਲ ਉਹ ਨਾਮ ਦਾ ਚਿਣਕਾ ਹੈ, ਉਹਦੇ ਕੋਲ ਫਿਰ ਜੋ ਕੁਝ ਵੀ ਹੋਰ ਨਾਲ ਹੈ ਸੋਨੇ ਤੇ ਸੁਹਾਗਾ ਹੀ ਹੈ। ਪਰ ਕਿਸੇ ਕੋਲ ਸੁੰਦਰ ਸਰੂਪ ਹੈ, ਉੱਚੀ ਕੋਲ ਹੈ, ਧਨ ਉਹਦੇ ਕੋਲ ਬਹੁਤ ਹੈ, ਉਹਦੇ ਭਰਾ ਮਿੱਤਰ ਪੁੱਤਰ ਸਭ ਆਗਿਆਕਾਰ ਨੇ, ਵਿਦਿਆ ਵੀ ਬਹੁਤ ਹੈ, ਪਰ ਅਗਰ ਪਰਮਾਤਮਾ ਦਾ ਨਾਮ ਨਹੀਂ ਤਾਂ ਮਹਾਰਾਜ ਕਹਿੰਦੇ ਕੋਈ ਦੁਰਲੱਭ ਚੀਜ਼ ਨਹੀਂ ਤੈਨੂੰ ਮਿਲੀ ਗੁਰਮੁਖਾ। ਦੁਰਲੱਭੰ ਇੱਕ ਭਗਵਾਨ ਨਾਮ ਹੈ, ਨਾਨਕ ਲੱਭਦੰ ਸਾਧ ਸੰਗ ਕਿਰਪਾ ਪ੍ਰਭੰ। ਕਹਿੰਦੇ ਦੁਰਲੱਭ ਸਿਰਫ ਦੁਨੀਆਂ ਤੇ ਪਰਮੇਸ਼ਵਰ ਦਾ ਨਾਮ ਹੈ, ਉਹ ਸਤ ਸੰਗਤ ਵਿੱਚੋਂ ਮਿਲਦਾ, ਤੇ ਸੰਗਤ ਪਰਮਾਤਮਾ ਦੀ ਕਿਰਪਾ ਨਾ ਹੋ ਸਕਦੀ, ਉਵੇਂ ਹੋ ਨਹੀਂ ਸਕਦੀ। ਜੇ ਠਾਕੁਰ ਸੋ ਪ੍ਰਸੰਨ ਭਵੇ ਸਤ ਸੰਗਤ ਤਿਹ ਪਿਆਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ, ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਵੇ ਗੁਰਮੁਖ ਜੀ, ਉਹ ਸਤ ਸੰਗੀ ਹੁੰਦਾ ਤੇ ਸੰਗਤ ਵਿੱਚੋਂ ਨਾਮ ਦਾ ਕਿਣਕਾ ਪ੍ਰਾਪਤ ਹੁੰਦਾ। ਅਗਰ ਕਿਸੇ ਕੋਲ ਨਾਮ ਦਾ ਕਿਣਕਾ ਹੈ, ਉਹਦੇ ਕੋਲ ਕਹਿ ਸਕਦੇ ਹਾਂ ਵੀ ਕੋਈ ਦੁਰਲੱਭ ਚੀਜ਼ ਉਹਨੂੰ ਪਰਮਾਤਮਾ ਨੇ ਦਿੱਤੀ ਹੈ ਭਾਈ। ਨਹੀਂ ਤਾਂ ਹਜ਼ੂਰ ਦਾ ਅੱਜ ਦਾ ਬਚਨ ਹੈ, ਰਾਜ ਕਪਟੰ, ਕਿਸੇ ਨੂੰ ਰਾਜ ਮਿਲ ਗਿਆ ਤਾਂ ਛਾਲੀ ਹੈ, ਕੋਈ ਖਾਸ ਗੱਲ ਨਹੀਂ ਹੈਗੀ। ਰੂਪ ਕਪਟੰ, ਧਨ ਕਪਟੰ, ਕੁਲ ਗਰਬਤ ਹੈ, ਆਪਣੀ ਉੱਚੀ ਕੁਲ 'ਚ ਜਨਮ ਹੈ, ਕੋਈ ਹੰਕਾਰ ਵਾਲੀ ਗੱਲ ਨਹੀਂ, ਗਰਬ ਦਾ ਅਰਥ ਹੰਕਾਰ ਹੁੰਦਾ। ਇਹ ਕਹਿੰਦੇ ਬਹੁਤ ਧਨ ਮਿਲ ਗਿਆ, ਤੇ ਇਹ ਕੋਈ ਹੰਕਾਰ ਵਾਲੀ ਗੱਲ ਨਹੀਂ, ਇਹ ਸਭ ਛਲ ਰੂਪ ਹੀ ਹੈ। ਕਪਟ ਦਾ ਅਰਥ ਹੈ ਛਲ, ਜੇ ਮਾਰੇ ਬਣੇ ਕਹਿੰਦੇ ਮਾਈ ਮਾਇਆ ਛਲ, ਤਿਣਕੀ ਅਗਰ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਜਾਲ। ਕਹਿੰਦੇ ਮਾਂ ਇਹ 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 ਮਾਂ ਇਹ ਜਿਹੜੀ ਮਾਇਆ ਨਾ, ਇਹ ਛਲ ਰੂਪ ਹੈ। ਕਿਵੇਂ? ਤਿਣਕੀ ਅਗਨ, ਜਿਵੇਂ ਕੱਖਾਂ ਦੀ ਅੱਗ ਹੁੰਦੀ ਹੈ, ਥੋੜ੍ਹ ਚਿਰ ਹੁੰਦੀ ਨਾ, ਬਹੁਤੀ ਦੇਰ ਨਹੀਂ ਬਲਦੀ ਰਹਿ ਸਕਦੀ ਕੱਖਾਂ ਦੀ ਅੱਗ, ਇਵੇਂ ਕਹਿੰਦੇ ਦਾ ਇਹ 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 ਕੋਈ ਮਾਇਆ ਗੁਰਮੁਖੋ, ਇਹ ਥੋੜ੍ਹ ਚਿਰ ਮਨ ਨੂੰ ਇਹ ਪ੍ਰਸੰਨਤਾ ਦੇ ਸਕਦੀ ਹੈ। ਕਿਸੇ ਕੋਲ ਹੈ ਤਾਂ ਥੋੜ੍ਹੀ ਦੇਰ ਨਹੀਂ ਹੋ ਸਕਦਾ, ਕਿਸੇ ਦੇ ਮਨ ਨੂੰ ਪ੍ਰਸੰਨਤਾ ਹੋਵੇ, ਮੇਰੇ ਕੋਲ ਇੰਨੀ ਹੈ, ਪਰ ਇਹਦਾ ਇਹ ਹੈ ਕੱਖਾਂ ਦੀ ਅੱਗ ਵਾਂਗ ਹੀ। ਤਿਣਕੀ ਅਗਨ ਮੇਹ ਕੀ ਛਾਇਆ, ਜਿੰਨਾ ਕੁ ਸੁੱਖ ਬੱਦਲ ਦੀ ਛਾਂ ਦਾ ਨਾ ਇੰਨਾ ਕੁ ਕਹਿੰਦੇ ਇਹਦਾ ਸੁੱਖ ਜੇ ਗੁਰਮੁਖੋ। ਗੋਬਿੰਦ ਭਜਨ ਬਿਨ ਹਰ ਕਾ ਜਲ, ਪਰਮਾਤਮਾ ਦੇ ਭਜਨ ਤੋਂ ਬਿਨਾਂ ਇਹ ਹਰ ਦੇ ਪਾਣੀ ਵਾਂਗ ਜਿਵੇਂ ਸਭ ਕੁਝ ਰੋੜ ਕੇ ਲੈ ਜਾਂਦਾ। ਕਹਿੰਦੇ ਅਸਲ ਵਿੱਚ ਪਰਮਾਤਮਾ ਦਾ ਨਾਮ ਨਹੀਂ ਸਿਰਫ ਮਨ ਚ ਮਾਇਆ ਹੀ ਹੈ ਤੇ ਉਹ ਉਪਰੋਂ ਦਾ ਹੰਕਾਰ ਹੈ। ਕਹਿੰਦੇ ਤੇਰੇ ਸਭ ਸ਼ੁਭ ਗੁਣ ਰੋੜ ਕੇ ਲੈ ਜਾਵੇਗੀ। ਮਾਈ ਮਾਇਆ ਛਾਲ ਤਿਣਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਜਾਲ। ਇਸ ਲਈ ਹਾਂ ਹਾਂ ਇਹਦਾ ਇੱਕ ਦੂਸਰਾ ਪੱਖ ਵੀ ਆਪਾਂ ਵਿਚਾਰ ਲੈਂਦੇ ਹਾਂ ਕਿ ਠੀਕ ਹੈ ਜੀ, ਕੱਖਾਂ ਦੀ ਅੱਗ ਬਹੁਤਾ ਚਿਰ ਨਹੀਂ ਬਲਦੀ, ਬੱਦਲ ਦੀ ਛਾਂ ਬਹੁਤਾ ਟੇਕੇ ਨਹੀਂ ਰਹਿਣੀ ਹੁੰਦੀ। ਹੁਣ ਕੋਈ ਬੱਦਲ ਦੀ ਛਾਂ 'ਚ ਆਪਣਾ ਬੈਠਾ ਹੋਵੇ, ਕੋਈ ਕੱਪੜਾ ਵਸਤਰ ਵਸਾ ਕੇ ਜਾਂ ਕੋਈ ਮੰਜੀ ਆਦਿ ਕਢਾ ਕੇ, ਤਾਂ ਬਹੁਤੀ ਦੇਰ ਨਹੀਂ ਰਹਿਣੀ, ਹਵਾ ਆਈ ਤਾਂ ਬੱਦਲ ਪਰੇ ਹੋ ਜਾਣਗੇ। ਹੜ ਦਾ ਪਾਣੀ ਸਤਸੰਗ ਜੀ ਸਦਾ ਨਹੀਂ ਲੈਣਾ ਹੁੰਦਾ। ਆਪਾਂ ਦੇਖਦੇ ਪਹਾੜੀ ਇਲਾਕਿਆਂ 'ਚ ਮੀਂਹ ਭਰ ਕੇ ਪੈਂਦਾ ਤੇ ਚੋ ਵੀ ਭਰ ਕੇ ਚੱਲਣ ਲੱਗ ਪੈਂਦੇ, ਲੇਕਿਨ 20 ਮਿੰਟਾਂ ਬਾਅਦ ਉਹ ਚੋ ਸਾਰੇ ਖਾਲੀ ਹੋ ਜਾਂਦੇ, ਬਹੁਤੀ ਦੇਰ ਨਹੀਂ। ਠੀਕ ਹੈ, ਕੱਖਾਂ ਦੀ ਅੱਗ ਬਹੁਤੀ ਦੇਰ ਨਹੀਂ, ਬੱਦਲ ਦੀ ਛਾਂ ਬਹੁਤੀ ਦੇਰ ਸੁੱਖ ਨਹੀਂ ਦੇ ਸਕਦੇ, ਲੇਕਿਨ ਪ੍ਰਭਾਵ ਸਤਸੰਗ ਜੀ ਇਹਨਾਂ ਚੀਜ਼ਾਂ ਦਾ ਬਹੁਤ ਹੁੰਦਾ, ਪੂਰਾ ਹੀ ਹੁੰਦਾ, ਪੂਰਾ ਹੀ। ਅੱਗ ਭਾਵੇਂ ਕੱਖਾਂ ਦੀ ਹੋਵੇ ਤੇ ਭਬਾਕਾ ਹੀ ਮਾਰੇ, ਸਾਰੇ ਵੀ ਪੂਰਾ ਹੀ। ਛਾਂ ਭਾਵੇਂ ਬੱਦਲ ਦੀ ਹੈ, ਬਹੁਤੀ ਦੇਰ ਨਹੀਂ ਰਹੇਗੀ, ਲੇਕਿਨ ਜਦੋਂ ਹੈ ਸੂਰਜ ਦੀ ਵੀ ਪੇਸ਼ ਨਹੀਂ ਜਾਣ ਦਿੰਦੀ, ਫਿਰ ਉਨੀ ਦੇਰ ਉਹਦਾ ਪ੍ਰਭਾਵ ਪੂਰਾ, ਜਿੰਨੀ ਦੇਰ ਛਾਂ ਹੈਗੀ ਹੈ, ਬੱਦਲ ਸਾਹਮਣੇ ਨੇ ਉਹਦੇ ਸੂਰਜ ਦੇ, ਤੇ ਹੜ ਦਾ ਪਾਣੀ ਵੀ ਭਾਵੇਂ ਉਸੇ ਵੇਲੇ ਉੱਤਰ ਜਾਣਾ ਹੋਵੇ, ਲੇਕਿਨ ਜਿਹੜੀ ਵਸਤੂ ਉਹਦੇ ਵਿੱਚ ਪੈ ਗਈ ਉਹਨੂੰ ਰੋੜ ਕੇ ਲੈ ਜਾਏਗੀ। ਜਿਵੇਂ ਇਹ ਚੀਜ਼ਾਂ ਹੈ ਥੋੜ ਚੀਜ਼ਾਂ ਨੇ ਲੇਕਿਨ ਪ੍ਰਭਾਵਸ਼ਾਲੀ, ਇਸੇ ਤਰ੍ਹਾਂ ਮਹਾਰਾਜ ਜੀ ਨੇ ਆਖਿਆ ਗੁਰਮੁਖੋ ਮਾਇਆ ਹੈ ਤਾਂ ਛਲ ਰੂਪ, ਲੇਕਿਨ ਮਨਾਂ ਤੇ ਪ੍ਰਭਾਵ ਬਹੁਤ ਪਾਉਂਦੀ ਹੈ, ਬਹੁਤ ਪ੍ਰਭਾਵ ਹੁੰਦਾ। ਠੀਕ ਹੈ, ਮਹਾਰਾਜ ਨੇ ਆਖਿਆ ਛਲ ਰੂਪ ਹੈ ਗੁਰਮੁਖੋ, ਪਰ ਆਪਾਂ ਨੂੰ ਛਲ ਰੂਪ ਲੱਗਦੀ ਕੋਈ ਨਹੀਂ, ਕਿਉਂਕਿ ਮਾਇਆ, ਹੁਣ ਸੰਸਾਰ ਵੀ ਸਾਰਾ ਮਾਇਆ ਹੀ, ਔਰ ਸੰਸਾਰ ਜੀਵਨ ਚੱਲਣਾ ਵੀ ਮਾਇਆ ਕਰਕੇ ਹੀ ਹੈ। ਉਹ ਸਿਆਣੇ ਵਿਦਵਾਨ ਕਹਿੰਦੇ ਗੁਰਮੁਖੋ ਨਾਵ ਦੇ ਚੱਲਣ ਵਾਸਤੇ ਪਾਣੀ ਦਾ ਹੋਣਾ ਅਤਿ ਜ਼ਰੂਰੀ ਹੈ, ਬੇੜੀ ਦੇ ਚੱਲਣ ਲਈ ਪਾਣੀ ਦਾ ਹੋਣਾ ਜ਼ਰੂਰੀ ਹੈ। ਕਿਉਂ? ਕਿਉਂਕਿ ਪਾਣੀ ਤੋਂ ਬਿਨਾਂ ਬੇੜੀ ਚੱਲ ਨਹੀਂ ਸਕਦੀ। ਪਰ ਯਾਦ ਰੱਖਣਾ, ਪਾਣੀ ਤੋਂ ਬਿਨਾਂ ਡੁੱਬ ਨਹੀਂ ਸਕਦੀ, ਜੇ ਉਹਨੇ ਚੱਲਣਾ ਪਾਣੀ 'ਤੇ ਤਾਂ ਡੁੱਬਣਾ ਵੀ ਪਾਣੀ ਵਿੱਚ ਹੀ ਹੈ। ਮਾਇਆ ਬਿਨਾਂ ਜੀਵਨ ਦਾ ਚੱਲਣਾ ਕਠਿਨ ਹੈ। ਮਹਾਰਾਜ ਜੀ ਨੇ ਤਾਂ ਹੀ ਆਖਿਆ ਸੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ, ਕਿਰਤ ਤੋਂ ਰੋਕਿਆ ਥੋੜ੍ਹੇ ਮਹਾਰਾਜ ਨੇ, ਪਤਾ ਵੀ ਸੰਸਾਰ ਮਾਇਆ ਕਰਕੇ ਚੱਲਣਾ। ਕੋਈ ਕਿਰਤ ਕਰੇਗਾ ਤੇ ਆਪਣੀ ਤੇ ਆਪਣੇ ਪਰਿਵਾਰ ਦੀ ਪਾਲਣਾ ਕਰ ਸਕਦਾ, ਪਰ ਉਹਦੇ ਬੰਨੇ ਇੱਕ ਹੋਰ ਬਚਨ ਸੀ ਕਿਰਤ ਕਰੋ ਨਾਮ ਜਪੋ। ਜੇ ਨਾਮ ਵਾਲਾ ਪਾਸਾ ਵਿਸਰ ਗਿਆ ਤੇ ਕੱਲੀ ਕਿਰਤ ਚੇਤੇ ਰਹਿ ਗਈ, ਤੇ ਫਿਰ ਸਤਸੰਗ ਜੀ ਉਹ ਮਨ ਦੀ ਉਹ ਹਾਲਤ ਹੋ ਜਾਂਦੀ ਹੈ ਜਿੱਥੇ ਮਹਾਰਾਜ ਨੇ ਕਿਹਾ ਮਾਇਆ ਮਨ ਉਹਨੇ ਵਿਸਰੇ ਮੰਗੇ ਦਮਾ ਦਮ, ਮਨ ਮਾਇਆ ਮੈਂ ਰਮ ਰਹੇ ਨਿਕਸਤ ਨਾ ਹੈ ਨਾ ਮੀਤ, ਨਾਨਕ ਮੂਰਤ ਚਿੱਤਰ ਦੇ ਸ਼ਾਦਤ ਨਾ ਹੈ ਨਾ ਭੀਤ। ਕਹਿੰਦੇ ਜਿਵੇਂ ਕੰਧ ਤੇ ਸ਼ੈਣੀ ਥੋੜੀ ਨਾਲ ਉੱਕਰੀ ਹੋਈ ਤਸਵੀਰ ਸਦੀਆਂ ਤੱਕ ਰਹਿੰਦੀ ਹੈ, ਜੇ ਪਰਮਾਤਮਾ ਦਾ ਨਾਮ ਨਹੀਂ ਹੈਗਾ ਤਾਂ ਫਿਰ ਮਾਇਆ ਦਾ ਪ੍ਰਭਾਵ ਇਸ ਮਨ ਤੇ ਪਿਆ, ਕਈ ਜੀਵਨ ਪਿੱਛਾ ਨਹੀਂ ਛੱਡਦਾ। ਬਸ ਫਿਰ ਉਹ ਕਿਉਂ? ਕਿਉਂਕਿ ਸੁੱਤੇ ਪਏ ਨੂੰ ਫਿਰ ਮਾਇਆ ਦਾ ਸੁਪਨਾ ਆਉਂਦਾ, ਫਿਰ ਸਿਮਰਨ ਪਰਮਾਤਮਾ ਦਾ ਨਹੀਂ ਚੱਲਦਾ, ਫਿਰ ਸਿਮਰਨ ਅੰਦਰ ਮਾਇਆ ਦਾ ਚੱਲਣ ਲੱਗ ਪੈਂਦਾ। ਹਾਲਾਂਕਿ ਮਾਇਆ ਬਿਨਾਂ ਠੀਕ ਹੈ ਜੀਵਨ ਨਹੀਂ ਚੱਲਣਾ, ਲੇਕਿਨ ਮਾਇਆ ਗੁਜਰਾਨ ਆਖਿਆ ਸੀ ਛੇਵੇਂ ਪਾਤਸ਼ਾਹ ਜੀ ਨੇ, ਪੁੱਤਰ ਨਿਸ਼ਾਨ ਆਖਿਆ ਸੀ, ਔਰਤ ਇਮਾਨ ਆਖਿਆ ਸੀ, ਗੁਜਰਾਨ ਵਾਸਤੇ ਮਾਇਆ ਚਾਹੀਦੀ ਹੈ। ਪਰ ਜਿਸ ਵਾਸਾਂ 'ਚ ਮਾਇਆ ਚੱਲਣ ਲੱਗ ਪਈ, ਫਿਰ ਮਹਾਰਾਜ ਕਹਿੰਦੇ ਧਨ ਕਪਟੰ ਇੱਥੇ ਛਾਲੋ ਗਿਆ, ਧਨ ਛਲਿਆ ਜਾਵੇਂਗਾ ਤੂੰ। ਸਾਖੀ ਗੁਰਮਾਨ ਅੱਜ ਕੱਲ੍ਹ ਕਰਦੇ ਨੇ, ਗੁਰਮੁਖ ਘੱਟ ਲਾਉਂਦੇ ਹੈ, ਪਰ ਇੱਕ ਬੜਾ ਸੋਹਣਾ ਬਚਨ ਸੁਣਾਇਆ ਗੁਰਮੁਖਾਂ ਨੇ। ਕਹਿੰਦੇ ਕਿਸੇ ਬੰਦੇ ਨੂੰ ਨਾ ਜੀ ਰੋਜ਼ ਇੱਕ ਸੁਪਨਾ ਆਇਆ ਕਰੇ, ਰੋਜ਼ ਉਹੀ ਸੁਪਨਾ, ਰੋਜ਼ ਸੋਣਾ ਨੀਂਦ ਆਉਣੀ ਤਾਂ ਉਹੀ ਸੁਪਨਾ। ਇੱਕ ਦਿਨ ਉਹਨਾਂ ਨੇ ਕਿਸੇ ਗੁਰਮੁਖ ਨਾਲ ਗੱਲ ਕੀਤੀ ਵੀ ਬਾਬਾ ਜੀ ਇੱਕ ਸੁਪਨਾ ਮੈਨੂੰ ਬੜਾ ਤੰਗ ਕਰਦਾ, ਬਈ ਤੁਸੀਂ ਕੁਝ ਕਰੋ। ਉਹ ਕਹਿੰਦੇ ਕੀ? ਕਾਹਦਾ ਸੁਪਨਾ? ਉਹ ਕਹਿੰਦੇ ਵੀ ਮੈਂ ਸੁਪਨੇ 'ਚ ਜਦੋਂ ਸੌਂਦਾ ਤਾਂ ਦੇਖਦਾ ਭਈ ਇੱਕ ਬੜੀ ਤਕੜੀ ਮਾਇਆ ਦੀ ਢੇਰੀ ਲੱਗੀ ਹੈ, ਤੇ ਮੈਂ ਜਦੋਂ ਉਹਦੇ ਕੋਲ ਜਾਂਦਾ ਤੇ ਪਿੱਛੋਂ ਕਿਤੋਂ ਹਵਾ ਆ ਜਾਂਦੀ ਹੈ ਤੇ ਉਹ ਫਿਰ ਅੱਗੇ ਅੱਗੇ, ਤੇ ਮੈਂ ਪਿੱਛੇ ਪਿੱਛੇ, ਹੱਥ ਮੇਰੇ ਜੋ ਆਉਂਦੇ ਨੇ ਦੌੜਦਾ ਦੌੜਦਾ, ਮੈਂ ਉਹਦੇ ਪਿੱਛੇ ਜਦੋਂ ਠੇਡਾ ਲੱਗ ਜਾਂਦਾ ਉਦੋਂ ਮੈਨੂੰ ਯਾਦ ਆ ਜਾਂਦੀ ਰੋਜ਼ ਇਹੀ ਸੁਪਨਾ ਆਉਂਦਾ ਜੀ। ਉਹ ਕਹਿੰਦੇ ਅੱਛਾ ਭਾਈ, ਚਲੋ ਫਿਰ ਅਰਦਾਸ ਕਰਦੇ ਮਹਾਰਾਜ ਅੱਗੇ, ਬੁਲਾ ਆਵੇ ਤੈਨੂੰ ਇਹ ਸੁਪਨਾ, ਜੇ ਤੈਨੂੰ ਪਰੇਸ਼ਾਨ ਕੀਤਾ ਸੁਪਨੇ ਨੇ ਤੇ ਚੱਲ ਉੱਠ ਕੇ ਅਰਦਾਸ ਕਰੀਏ, ਨਾ ਆਵੇ ਸੁਪਨਾ। ਕਹਿੰਦੇ ਨਹੀਂ ਨਹੀਂ ਬਾਬਾ ਜੀ, ਇਹ ਅਰਦਾਸ ਨਾ ਕਰੋ ਵੀ ਸੁਪਨਾ ਨਾ ਆਵੇ, ਇਹ ਅਰਦਾਸ ਕਰੋ ਵੀ ਹਵਾ ਨਾ ਆਵੇ, ਤੇ ਮੇਰੇ ਹੱਥ 'ਚ ਤਾਂ ਆ ਸਕੇ, ਭਾਵੇਂ ਸੁਪਨੇ 'ਚ ਹੀ ਹੈ ਪ੍ਰਭਾਵ ਪੈਂਦੀ ਨਾ ਮਨ ਤੇ, ਅੱਗ ਭਾਵੇਂ ਕੱਖਾਂ ਦੀ ਹੈ ਤਾਂ ਪ੍ਰਭਾਵਸ਼ਾਲੀ ਨਾ ਗੁਰਮੁਖੋ, ਛਾਂ ਭਾਵੇਂ ਬੱਦਲ ਦੀ ਹੈ ਲੇਕਿਨ ਪ੍ਰਭਾਵਸ਼ਾਲੀ ਹੈ। ਇਹ ਮਹਾਰਾਜ ਨੇ ਆਖਿਆ ਸਮਝੋ ਗੁਰਮੁਖੋ, ਪਰਮੇਸ਼ਵਰ ਦਾ ਨਾਮ ਵਿਸਰ ਗਿਆ, ਇਹ ਛਲ ਰੂਪ ਹੋ ਜਾਏਗੀ ਤੁਹਾਡੇ ਵਾਸਤੇ।
ਸੰਚੰਤੁ ਵਿਖਿਆ ਸਲੰਸ਼ਿਦਰੰ।
ਸੰਚੰਤ ਵਿਖਿਆ, ਸੰਚੰਤ ਹੁੰਦਾ ਇਕੱਠੇ ਕਰਨਾ। ਕਹਿੰਦੇ ਜੇ ਭਲਾ ਬੰਦਾ ਸਾਰੀ ਜ਼ਿੰਦਗੀ ਜ਼ਹਿਰ ਇਕੱਠੀ ਕਰੇ ਤਾਂ, ਵਿਖਿਆ ਦਾ ਅਰਥ ਹੈ ਜ਼ਹਿਰ, ਵਿਖ। ਹੁਣ ਜਿਹਨੇ ਵਾਸਤੇ ਪਰਮੇਸ਼ੁਰ ਦਾ ਨਾਮ ਛੱਡ ਕੇ ਜ਼ਹਿਰ ਰੂਪ ਹੋ ਗਈ ਹੈ, ਕਹਿੰਦੇ ਕਈਆਂ ਨੇ ਸਾਰੀ ਜ਼ਿੰਦਗੀ ਜ਼ਹਿਰ ਹੀ ਇਕੱਠੀ ਕੀਤੀ ਹੈ। ਇਹ ਹਕੀਕਤ ਹੈ, ਜੇ ਪਰਮੇਸ਼ੁਰ ਦੀ ਯਾਦ ਨਹੀਂ ਨਾ ਗੁਰਮੁਖੋ, ਸਿਰਫ ਪਦਾਰਥਾਂ ਨੂੰ ਇਕੱਠੇ ਕਰਨ ਦੀ ਇੱਕ ਬਿਰਤੀ ਬਣ ਗਈ, ਅਸਲ ਵਿੱਚ ਬੰਦਾ ਜ਼ਹਿਰ ਇਕੱਠੀ ਕਰ ਰਿਹਾ। ਆਹ ਮਹਾਰਾਜ ਬਜਰਾ ਪੜ੍ਹਦੇ ਨਾ, ਸੱਤਵੇਂ ਸੰਜ ਕੀ ਆ ਘਰਵਾਸ, ਅੱਠਵੇਂ ਕ੍ਰੋਧ ਹੋਇਆ ਤਨਨਾਸ, ਨਾਵਾ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਇਆ ਸਵਾਹ। ਕਹਿੰਦੇ ਜਦੋਂ ਸੱਤਵੇਂ ਦਾ ਚੱਲਿਆ ਜਾਂਦਾ ਨਾ, ਫਿਰ ਇੱਕ ਮਨ 'ਚ ਬਿਰਤੀ ਚੱਲਦੀ ਆ ਵੀ ਜੋ ਮੈਂ ਇਕੱਠਾ ਕਰਨਾ ਸੀ ਹੋ ਨਹੀਂ ਸਕਿਆ, ਹੋਰ ਕਰ ਲੈਂਦਾ, ਹੋਰ ਕਰ ਲੈਂਦਾ, ਨਹੀਂ ਹੋਇਆ ਤਾਂ ਫਿਰ ਕਹਿੰਦੇ ਕ੍ਰੋਧ ਕਰਦਾ, ਕਦੇ ਆਪਣੇ 'ਤੇ ਕਦੇ ਪਰਿਵਾਰ 'ਤੇ। ਗੁੱਸਾ ਸਿਰਫ ਇਹ ਹੁੰਦਾ ਜਿੰਨੀ ਚਾਹੁੰਦਾ ਸੀ ਉਨੀ ਹੋ ਨਹੀਂ ਸਕੀ, ਪਰ ਅਸਲ 'ਚ ਉਹਨੂੰ ਕੌਣ ਸਮਝਾਵੇ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੋਂ ਟੁੱਟ ਕੇ ਤੂੰ ਜ਼ਹਿਰ ਹੀ ਇਕੱਠੀ ਕਰ ਰਿਹਾ। ਸੰਚੰਤ ਵਿਖਿਆ ਸ਼ਲਮ ਛਿਦਰੋਂ, ਛਲ ਕਰਕੇ, ਧੋਖਾ ਕਰਕੇ, ਝੂਠ ਬੋਲ ਕੇ ਤੂੰ ਲਿਆ ਰਿਹਾ ਆਪਣੇ ਕੋਲ ਇਹ ਬਹੁਤ ਪ੍ਰਪੰਚ ਕਰ ਪਰ ਧਨ ਲਿਆਵੇ। ਕਿੰਨੀ ਵਾਰੀ ਪ੍ਰਮਾਣ ਤੁਸੀਂ ਸੁਣਿਆ, ਠੱਗੀ ਕਰਕੇ ਲਿਆ ਗਿਆ ਫਿਰ, ਕਿਉਂਕਿ ਪਾਪਾਂ ਬਾਝੋ ਹੋ ਗਿਆ ਨਾ ਇਹ, ਮੋਇਆ ਸਾਥ ਨਾ ਜਾਈ। ਸ਼ਲਮ ਛਿਦਰੋਂ, ਦੂਸਰੇ 'ਚ ਦੋਸ਼ ਕੱਢ ਕੱਢ ਕੇ, ਕਹਿੰਦੇ ਧੋਖਾ ਕਰਕੇ ਅਸਲ ਵਿੱਚ, ਤੇ ਤੂੰ ਇਹ ਜ਼ਹਿਰ ਇਕੱਠੀ ਕਰਦਾ ਪਿਆ ਹਾਂ।
ਨਾਨਕ ਬਿਨ ਹਾਰ ਸੰਗ ਨਾ ਚਾਲਤੀ।
ਪਰ ਕਹਿੰਦੇ ਯਾਦ ਰੱਖੀ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਾਲ ਤੇਰੇ ਕੋਈ ਨਹੀਂ ਜਾਣੀ। ਇਹ ਜੇ ਪਰਮੇਸ਼ਰ ਨੂੰ ਤਿਆਗ ਕੇ ਇਕੱਠੀ ਕੀਤੀ ਤੇ ਜ਼ਹਿਰ ਹੀ ਇਕੱਠੀ ਕੀਤੀ ਹੈ, ਮਾਰੇਗੀ, ਖਤਮ ਕਰ ਦੇਵੀ ਤੇਰਾ ਆਤਮਿਕ ਜੀਵਨ। ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਹੋਰ ਨਾਲ ਕੁਝ ਨਹੀਂ ਜਾਣਾ ਜੀ।
ਖੰਦੜੋ ਕੇ ਭੁੱਲਾ,
ਇਹ ਵੇਖਣ ਵਾਲੇ ਦੀ ਭੁੱਲ ਹੁੰਦੀ ਹੈ, ਕਿਉਂਕਿ ਇਹਦੇ ਕੌਤਕ ਦੇਖ ਕੇ, ਇਹਦੇ ਨਾਟਕ ਚੇਟਕ ਦੇਖ ਕੇ, ਇਹਦਾ ਪ੍ਰਭਾਵ ਦੇਖ ਕੇ ਬੰਦਾ ਸੋਚਦਾ ਕਿ ਮੇਰੇ ਕੋਲ ਵੀ ਹੋਵੇ, ਕਿਉਂਕਿ ਦੂਸਰੇ ਕੋਲ ਤਾਂ ਮਨ 'ਤੇ ਪ੍ਰਭਾਵ ਪਾਉਂਦੀ ਹੈ, ਦੂਸਰੇ ਕੋਲ ਤਾਂ ਉਹਦੀ ਚਕਾਚੌਂਧ ਜਿਹੜੀ ਹੈ ਉਹ ਮਨ ਨੂੰ ਪਰੇਸ਼ਾਨ ਕਰਦੀ ਹੈ। ਕਈ ਵਾਰ ਦੇਖਣ ਵਾਲੇ ਦੀ ਕਹਿੰਦੇ ਭੁੱਲ ਹੁੰਦੀ ਅਸਲ 'ਚ।
ਤੁਮਾ ਦਿਸਮ ਸੋਹਣਾ,
ਕਹਿੰਦੇ ਦੇਖਣ ਨੂੰ ਤਾਂ ਤੁਮਾ ਵੀ ਬਹੁਤ ਸੋਹਣਾ ਹੁੰਦਾ, ਪਰ ਹੁੰਦੀ ਮੇਰੀ ਜ਼ਹਿਰ ਹੀ ਹੈ। ਆਪਾਂ ਨੂੰ ਪਤਾ ਜਿਹੜਾ ਕੋਈ ਕਹਿੰਦਾ ਪਿੰਡਾਂ 'ਚ ਰਹਿੰਦੇ ਪਸ਼ੂਆਂ ਨੂੰ ਦਿੰਦੇ ਹੁੰਦੇ ਸੀ, ਇਹ ਔਸ਼ਧੀ ਦੀ ਥਾਂ 'ਤੇ ਮੈਡੀਸਨ ਹੈ ਇੱਕ, ਸਮਝ ਲਓ ਤੁਸੀਂ, ਦੇਖਣ ਨੂੰ ਸੋਹਣਾ ਲੱਗਦਾ ਤੁਮਾ ਗਲਗਲ ਵਰਗੂ, ਲੇਕਿਨ ਹੁੰਦਾ ਬਹੁਤ ਕੌੜਾ। ਕਹਿੰਦੇ ਹੁਣ ਜੇ ਕੋਈ ਤੁਮੇ ਨੂੰ ਕੋਈ ਰਸਦਾਇਕ ਆਨੰਦਦਾਇਕ ਫਲ ਸਮਝੇ ਤਾਂ ਉਹਦੇ ਵੇਖਣ ਵਾਲੇ ਦੀ ਭੁੱਲ ਹੈ। ਇਹ ਪਤਾ ਹੋਣਾ ਚਾਹੀਦਾ ਕਿ ਤੁਮਾ ਜ਼ਹਿਰ ਹੈ ਅਸਲ 'ਚ, ਇਹ ਕੌੜਾ ਬਹੁਤ ਹੁੰਦਾ। ਭਾਈ ਗੁਰਦਾਸ ਜੀ ਨੇ ਆਖਿਆ ਨਾ, ਠਾਠਾ ਤੀਰਥਾਂ 'ਤੇ ਤੁਮੀ ਦਾ ਇਸ਼ਨਾਨ ਕਰਵਾ ਲਿਆ ਤੇ ਉਹਦੀ ਕੜੱਤਣ ਨਹੀਂ ਚਲੀ ਜਾਣੀ, ਕੌੜੀ ਹੁੰਦੀ ਉਹ। ਇਹ ਦੇਖਣ ਵਾਲੇ ਦੀ ਭੁੱਲ ਹੈ। ਹੁਣ ਜੇ ਕੋਈ ਕਿਸੇ ਕੋਲ ਦੇਖ ਕੇ ਬਹੁਤਾ ਪਦਾਰਥਾਂ ਦੀ, ਤੇ ਮਨ ਦੇ ਵਿੱਚ ਸਤਸੰਗੀ ਵਿਚਾਰ ਆਉਂਦਾ ਵੀ ਭਾਵੇਂ ਪਾਪ ਕਰਕੇ ਕਰਨੀ ਪਵੇ, ਮੈਂ ਵੀ ਇਕੱਠੀ ਕਰਾਂ, ਕਹਿੰਦੇ ਅਸਲ 'ਚ ਤੂੰ ਜ਼ਹਿਰ ਇਕੱਠੀ ਕਰ ਰਹੇ ਹਾਂ, ਇਹ ਤੇਰੀ ਵੇਖਣ ਦੀ ਭੁੱਲ ਹੈ। ਦੇਖਣ ਨੂੰ ਤੁਮਾ ਵੀ ਬਹੁਤ ਸੋਹਣਾ ਲੱਗਦਾ ਹੈ।
ਅੱਡ ਨਾ ਲਹੰਦੜੋ ਮੁੱਲਾ,
ਕਹਿੰਦੇ ਅੱਧੀ ਕਲਦੀ ਮੁੱਲ ਨਹੀਂ ਹੁੰਦਾ ਉਸ ਤੁਮੇ ਦਾ।
ਨਾਨਕ ਸਾਥ ਨਾ ਜੁਲਈ ਮਾਇਆ,
ਜਿੰਨੀ ਮਰਜ਼ੀ ਸਤਸੰਗ ਦੀ ਫਿਰ ਇਕੱਠੀ ਕੀਤੀ ਹੋਵੇ, ਕਹਿੰਦੇ ਤੁਰ ਲੱਗਿਆ ਨਾਲ ਨਹੀਂ ਜੋ ਜਾਂਦੀ। ਜਾਗ ਲਈ ਹੋ ਰਿਹਾ ਮਨਾ, ਜਾਗ ਲਿਆ ਹੋ ਕਹਾਂ ਗਾਫਲ ਸੋਇਆ, ਕਹਿੰਦੇ ਜਾਗ ਇੱਕ ਵਾਰੀ ਜਾਗ, ਸਰੀਰ ਤਾਂ ਰੋਜ਼ ਜਾਗਦਾ ਨਾ, ਮਨ ਕਿਸੇ ਗੁਰਮੁਖ ਦਾ ਹੀ ਜਾਗਦਾ। ਸਰੀਰ ਤਾਂ ਹਰੇਕ ਦਾ ਕੁਦਰਤੀ ਹੋਇਆ, ਨੇਚਰ ਲਈ ਇੱਕ ਕਿਰਿਆ ਸਾਹ ਸੰਗਣੀ, ਨੀਂਦ ਆਉਣੀ ਤੇ ਜਾਗ ਆਉਣੀ ਆਪਣੇ ਆਪ, ਲੇਕਿਨ ਮਨ ਕਿਸੇ ਕਿਰਪਾ ਦੇ ਪਾਤਰ ਦਾ ਹੀ ਜਾਗਦਾ ਹੁੰਦਾ। ਇਸ ਲਈ ਆਖਿਆ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤੁਹਾਨੂੰ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਕਹਿੰਦੇ ਆ ਸਰੀਰ ਤੇਰੇ ਨਾਲ ਆਇਆ ਸੀ, ਇਹ ਨਾਲ ਨਹੀਂ ਜਾਣਾ ਤਾਂ ਬਾਕੀ ਕੀ ਨਾਲ ਲੈ ਜਾਏਗਾ, ਇਹ ਚੱਲਣ ਲੱਗਿਆ ਤੇਰੇ ਨਾਲ ਨਹੀਂ ਜਾਵੇਗੀ। ਨਾਨਕ ਸਾਥ ਨਾ ਜੁਲਈ ਮਾਇਆ, ਕਹਿੰਦੇ ਤੁਰ ਲੱਗਿਆ ਇਹਨੇ ਤੇਰੇ ਨਾਲ। ਇਹੀ ਆਖਿਆ ਸੀ ਦੁਨੀ ਚੰਦ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਾਹੌਰ, ਵੀ ਅੱਜ ਆਹ ਇੱਕ ਸਾਡੀ ਸੂਈ ਸਾਂਭ ਲਾ ਦੁਨੀ ਚੰਦ, ਇਹ ਤੇਰੇ ਕੋਲ ਪਰਲੋਕ 'ਚ ਲੈ ਲਾਂਗੇ। ਉਹਨੇ ਤਾਂ ਸੱਤ ਬਚਨ ਜੀ ਘਰੇ ਕਹਿੰਦਾ ਆ ਲਿਆ ਭਾਗਾਂ ਵਾਲੀ, ਇਹ ਮਹਾਰਾਜ ਜੀ ਨੇ ਸੂਈ ਦਿੱਤੀ ਹੈ, ਸਾਂਭ ਲਾ ਆਪਾਂ ਪ੍ਰਲੋਕ 'ਚ ਦੇਣੀ ਹੈ। ਮਹਾਰਾਜ ਨੂੰ ਕਹਿੰਦੀ ਤੇਰੀ ਮੱਤ ਠੀਕ ਹੈ, ਪ੍ਰਲੋਕ ਵਿੱਚ ਇਹ ਨਹੀਂ ਜਾ ਸਕਦੀ। ਆਇਆ ਆਖਿਆ ਮਹਾਰਾਜ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਖਿਆਲ ਨਹੀਂ ਕੀਤਾ ਵੀ ਇਹ ਨਹੀਂ ਜਾਣੀ ਪ੍ਰਲੋਕ ਵਿੱਚ। ਹਜ਼ੂਰ ਨੇ ਆਖਿਆ ਦੁਨੀ ਚੰਦ ਜੀ ਇੱਕ ਸੂਈ ਪ੍ਰਲੋਕ 'ਚ ਨਹੀਂ ਜਾਣੀ, ਤਾਂ ਜਿਸ ਦਾ ਤੂੰ ਮਾਣ ਕਰਦਾ ਸੱਤ ਝੰਡੇ ਲਾਈ ਬੈਠਾ ਇਹ ਚੱਲ ਜਾਏਗੀ। ਦਸ ਇੱਕ ਬਚਨ ਕਰਕੇ ਲਿਆਂਦਾ ਟਿਕਾਣੇ। ਆਖਿਆ ਮਹਾਰਾਜ, ਫਿਰ ਗੁਰੂ ਸਾਹਿਬ ਨੇ ਆਖਿਆ ਪਰ ਉਪਕਾਰ ਵਾਸਤੇ ਖਰਚ, ਇਹਨੂੰ ਭਲੇ 'ਤੇ ਲਾ, ਤੇਰਾ ਭਲਾ ਹੋ ਜਾਏਗਾ। ਜਾਣ ਲੱਗਿਆ ਛਾਤੀ 'ਤੇ ਰੱਖ ਕੇ ਨਹੀਂ ਲੈ ਕੇ ਜਾ ਸਕਦਾ ਤੂੰ, ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ, ਕਹਿੰਦੇ ਸਲੋਕ ਤੇ ਪੌੜੀਆਂ ਪੰਜਵੇਂ ਪਾਤਸ਼ਾਹ ਜੀ ਦੀਆਂ ਹਨ।
ਚੱਲਦਿਆ ਨਾਲ ਨਾ ਚੱਲਾ,
ਜਿਹੜੀ ਚੀਜ਼ ਜਾਣ ਲੱਗਿਆ ਨਾਲ ਨਹੀਂ ਜਾਣੀ ਜੀ। ਚੱਲਦਿਆਂ ਤੋਂ ਵੇਖੋ ਇੱਕ ਹੋਰ ਹਿੰਟ ਮਾਰਾ ਇਹਨੇ ਕਿੰਨਾ ਕਮਾਲ ਦੇ ਦਿੱਤਾ। ਇਹਦਾ ਅਰਥ ਹੈ ਵੀ ਚੱਲਣਾ ਪੈਣਾ ਇੱਕ ਦਿਨ, ਇਹ ਤਾਂ ਆਪਾਂ ਸਾਰੇ ਮੰਨਦੇ ਹਾਂ ਨਾ, ਜਾਣਾ ਕੋਈ ਵੀ ਨਹੀਂ ਇਨਕਾਰੀ ਹੁੰਦਾ। ਠੀਕ ਹੈ ਜੀ, ਇਹ ਸੰਸਾਰ ਚੋਂ ਤਾਂ ਇੱਕ ਦਿਨ ਜਾਣਾ ਹੀ ਆ, ਲੇਕਿਨ ਇੱਕ ਭਰਮ ਜਿਹਾ ਹੁੰਦਾ ਸਾਰਿਆਂ ਦੇ ਅੰਦਰ, ਮੇਰੇ ਤੁਹਾਡੇ ਸਾਰਿਆਂ ਦੇ, ਕੋਈ ਨਹੀਂ ਹੱਲੇ ਨਹੀਂ ਜਾਂਦੇ, ਅਜੇ ਨਹੀਂ ਆਪਾਂ ਜਾਣਾ, ਇਹ ਇੱਕ ਭਰਮ ਜਿਹਾ ਜ਼ਰੂਰ ਹੁੰਦਾ। ਹਾਲਾਂਕਿ ਪਤਾ ਹੀ ਨਹੀਂ ਕਿ ਉੱਥੇ ਪਾਤਸ਼ਾਹ ਤਾਂ ਕਹਿੰਦੇ ਹਰ ਜਾਪਦੇ ਅੱਖਣ ਢੋਲਣਾ ਕੀਜੇ ਮੇਰੀ ਗਿੰਦੜ ਗਏ, ਮੱਤ ਕੇ ਜਾਪਿਆ ਸਾਹ ਆਵੇ ਕਿ ਨਾ ਆਵੇ ਰਾਮ, ਤੈਨੂੰ ਕੀ ਪਤਾ ਗੁਰਮੁਖਾ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਪਰਮੇਸ਼ਰ ਨੂੰ ਚੇਤੇ ਕਰਨ 'ਚ ਢਿੱਲਕਾ ਤੇ ਕਰਦਾ ਤੂੰ, ਇਹ ਤਾਂ ਪਤਾ ਨਾ ਚੱਲਣਾ, ਫਿਰ ਇਹ ਵੀ ਨਾਲ ਪਤਾ ਰੱਖ ਚੱਲਦਿਆਂ ਨਾਲ ਨਾ ਚੱਲੇ। ਉਹ ਕਾਹਤੋਂ ਵਸਤੂ ਇਕੱਤਰ ਕਰਨੀ ਸਾਰੀ ਜ਼ਿੰਦਗੀ, ਜਿਹੜੀ ਜਾਣ ਲੱਗਿਆਂ ਨਾਲ ਨਾ ਜਾ ਸਕਦੀ ਹੋਵੇ।
ਸੋ ਕਿਉਂ ਸੰਜੀਆ,
ਉਹ ਕਿਉਂ ਇਕੱਠੀ ਕਰੀਏ ਭਾਈ ਸਾਰੀ ਜ਼ਿੰਦਗੀ, ਉਹਦੇ ਵਾਸਤੇ ਕਿਉਂ ਆਪਾਂ ਬਤੀਤ ਕਰ ਦਈਏ ਜਿਹੜੀ ਵਸਤੂ ਨਾਲ ਨਹੀਂ ਜਾਣੀ। ਪੰਜਵੇਂ ਪਾਤਸ਼ਾਹ ਜੀ ਦੇ ਬਚਨ ਨਾ ਉਹ ਕਹਿੰਦੇ ਨੇ, ਕਈ ਕੋਟ ਘਾਲ ਹੈ ਥੱਕ ਪਾਹੇ, ਕਈ ਕੋਟ ਬੈਠਤ ਹੀ ਖਾਏ। ਕਈ ਕਰੋੜ ਬੰਦੇ ਨੇ ਐਸੇ, ਕਰੋੜਾਂ ਬੰਦੇ ਐਸੇ ਲੱਭ ਜਾਣਗੇ ਗੁਰਮੁਖੋ, ਜਿਹੜੇ ਸਾਰੀ ਜ਼ਿੰਦਗੀ ਇਕੱਠੀ ਕਰੀ ਜਾਂਦੇ ਆ, ਇਕੱਠੀ ਕਰੀ ਜਾਂਦੇ ਆ, ਲੇਕਿਨ ਚੰਗਾ ਜੋੜਾ ਨਹੀਂ ਪੈਣੀ ਪਾ ਸਕਦੇ। ਵਰਤਣੀ ਉਹਨਾਂ ਦੇ ਭਾਗਾਂ 'ਚ ਨਹੀਂ ਹੁੰਦੀ, ਸਿਰਫ ਇਕੱਠੀ ਕਰਨੀ ਹੁੰਦੀ ਹੈ, ਤੇ ਫਿਰ ਉਹਨਾਂ ਦੀ ਇਕੱਠੀ ਕੀਤੀ ਤੇ ਕਈ ਕੋਟ ਬੈਠਤ ਹੀ ਖਾਏ। ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਆ ਜਾਂਦੇ ਬੈਠੇ ਖਾਣ ਵਾਲੇ ਉਹਨਾਂ ਦੀ ਤੇ। ਇਸ ਲਈ ਯਾਦ ਰੱਖਣਾ, ਜਿਹੜੀ ਵਸਤੂ ਨਾਲ ਨਹੀਂ ਜਾਣੀ ਸਾਰੀ ਜ਼ਿੰਦਗੀ ਉਹਦੇ ਵਾਸਤੇ ਨਹੀਂ ਹੁੰਦੀ, ਜ਼ਿੰਦਗੀ ਦਾ ਮਨੋਰਥ ਕੁਝ ਹੋਰ ਹੈ। ਜੇ ਨਾਲ ਨਹੀਂ ਜਾਣੇ ਤਾਂ ਚੇਤੇ ਰੱਖਣਾ ਚਾਹੀਦਾ ਹੈ।
ਇਸ ਕਾ ਕਹੋ ਕਿਆ ਯਤਨ,
ਕਹਿੰਦੇ ਉਹਦੇ ਵਾਸਤੇ ਕੀ ਯਤਨ ਕਰਨਾ। ਯਤਨ ਕਰਨਾ ਚਾਹੀਦਾ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਸਤੇ, ਯਤਨ ਕਰੇ ਅੰਮ੍ਰਿਤ ਵੇਲੇ ਉੱਠਣ ਵਾਸਤੇ, ਯਤਨ ਕਰੇ ਨਿਤਨੇਮ ਵਾਸਤੇ, ਯਤਨ ਕਰੇ ਬਾਣੀ ਪੜ੍ਹਨ ਵਾਸਤੇ, ਯਤਨ ਕਰੇ ਸੰਗਤ ਕਰਨ ਵਾਸਤੇ। ਜਿਹੜਾ ਕੀਤਾ ਹੋਇਆ ਯਤਨ ਸਫਲਾ ਹੋ ਜਾਵੇਗਾ। ਹਾਂ, ਧਰਮ ਦੀ ਕਿਰਤ ਕਰਨ ਵਾਸਤੇ ਵੀ ਯਤਨ ਕਰੇ, ਕੋਈ ਮਨਾ ਹੀ ਨਹੀਂ, ਪਰ ਉਹ ਯਤਨ ਇਸ ਯਤਨ ਦੇ ਥੱਲੇ ਰੱਖੇ। ਇਹ ਯਾਦ ਰੱਖੇ ਭਈ ਇਹ ਪਰਮੇਸ਼ਰ ਦਾ ਨਾਮ ਬੰਦਗੀ ਨਾਲ ਜਾਵੇਗੀ, ਬਾਕੀ ਜਿੰਨੇ ਯਤਨ ਕੀਤੇ ਉਹ ਨਹੀਂ ਸਫਲੇ ਹੋਣਗੇ।
ਜਿਸ ਤੇ ਵੰਜੀਆ,
ਸੋ ਕਹਿੰਦੇ ਜਿਸ ਕਰਕੇ ਵਿਛੋੜਾ ਹੀ ਪੈ ਜਾਣਾ, ਆਖਰ ਅਕਾਲ ਪੁਰਖ ਵਾਹਿਗੁਰੂ ਨਾਲ ਮਛੋੜਾ ਪੈ ਜਾਣਾ, ਕਾਹਤੇ ਇਕੱਠੀ ਕਰੀਏ ਫਿਰ ਉਹ।
ਜਿਸ ਹਰ ਵਿਸਰਿਆ ਕਿਉਂ ਤ੍ਰਿਪਤਾਵਾ,
ਜਿਸ ਪ੍ਰਮਾਤਮਾ ਦੇ ਵਿਸਰਨ ਤੋਂ ਬਿਨਾਂ ਤ੍ਰਿਪਤੀ ਨਹੀਂ ਹੋ ਸਕਦੀ ਗੁਰਮੁਖੋ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਰ ਕੇ ਸਿਰਫ ਖੁਆਰੀ ਪੱਲੇ ਰਹਿ ਜਾਂਦੀ ਹੈ। ਹਰ ਵਿਸਰਤ ਸਦਾ ਖੁਆਰੀ, ਹਰੀ ਵਿਸਰ ਗਿਆ ਤੇ ਗੁਰਮੁਖੋ ਖੁਆਰੀ ਪੱਲੇ ਖੁਆਰੀ। ਜਦੋਂ ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭੇਜਿਆ ਨਾ ਭਾਈ ਬਾਲਾ ਜੀ ਨੂੰ, ਵੀ ਜਾਓ ਹਜ਼ੂਰ ਦੀ ਜਨਮ ਪੱਤਰੀ ਲੈ ਕੇ ਆਓ ਤੁਸੀਂ ਤਲਵੰਡੀ ਤੋਂ, ਤੇ ਨਾਲ ਇੱਕ ਸਿੱਖ ਭੇਜਿਆ ਸੀ ਲਾਲਾ ਤੰਨੂ, ਉਹਦਾ ਨਾਮ ਸੀ। ਜਦ ਭਾਈ ਬਾਲਾ ਜੀ ਮੱਥਾ ਟੇਕ ਕੇ ਤੁਰਨ ਲੱਗੇ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪੁੱਤਰ ਮੁਖ ਤੋਂ ਆਖਿਆ, ਭਾਈ ਬਾਲਿਆ ਤੈਨੂੰ ਕਰਤਾਰ ਨਾ ਵਿਸਰੇ, ਇਹ ਵਚਨ ਕੀਤਾ ਸੀ ਮਹਾਰਾਜ ਜੀ ਨੇ, ਆਖਿਆ ਜਾ ਤੈਨੂੰ ਰੱਬ ਨਾ ਭੁੱਲੇ। ਬਹੁਤ ਵੱਡੀ ਅਸੀਸ ਸੀ ਇਹ, ਤੈਨੂੰ ਪ੍ਰਮਾਤਮਾ ਚੇਤੇ ਰਹੇ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਜਿਹਨੂੰ ਰੱਬ ਵਿਸਰ ਗਿਆ ਗੁਰਮੁਖੋ, ਉਹਦੇ ਪੱਲੇ ਤੇ ਖੁਆਰੀ ਰਹਿ ਗਈ ਨਾ ਫਿਰ।
ਹਰ ਵਿਸਰਿਆ ਕਿਉਂ ਤ੍ਰਿਪਤਾਵਾ,
ਜਿਸ ਹਰੀ ਦੇ ਵਿਸਰ ਜਾਣ ਕਰਕੇ, ਉਸਦਾ ਨਾਮ ਭੁੱਲ ਜਾਣ ਕਰਕੇ ਕਿਵੇਂ ਤ੍ਰਿਪਤੀ ਹੋ ਸਕਦੀ ਕਿਸੇ ਦੀ।
ਨਾ ਮਨ ਰੰਜੀਆ,
ਕਹਿੰਦੇ ਕਦੇ ਮਨ ਪ੍ਰਸੰਨ ਨਹੀਂ ਹੋ ਸਕਦਾ। ਨਾ ਮਨ ਰੰਜੀਏ, ਰੰਜਨ ਦਾ ਅਰਥ ਹੁੰਦਾ ਪ੍ਰਸੰਨਤਾ, ਮਨ ਰੰਜਨ ਕੀ ਮਾਇਆ ਨਾ ਮਹਾਰਾਜ ਦੇ ਬਚਨ, ਕਹਿੰਦੇ ਮਾਇਆ ਕੋਲ ਹੋ ਕੇ। ਹਾਂ, ਮਨ ਦੀ ਪ੍ਰਸੰਨਤਾ ਤਾਂ ਕਿਸੇ ਵੀ ਹੋ ਸਕਦੀ ਹੈ, ਪਰਲੋਕ ਦੀ ਸਾਥੀ ਨਹੀਂ ਹੁੰਦੀ। ਇਸ ਕਰਕੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਨ ਦੀ ਪ੍ਰਸੰਨਤਾ, ਮਨ ਦੀ ਤ੍ਰਿਪਤੀ ਨਹੀਂ ਹੋ ਸਕਦੀ।
ਪ੍ਰਭੂ ਛੋੜ ਅਨ ਲਾਗਾ,
ਜਿਹੜੇ ਪ੍ਰਮਾਤਮਾ ਨੂੰ ਛੱਡ ਕੇ ਹੋਰ ਕਿਤੇ ਤੁਰੇ ਫਿਰਦੇ ਨਾ, ਅੰਦ ਅਰਥ ਹੁੰਦਾ ਹੋਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨ ਲਓ ਆਪਾਂ ਤਿਆਗ ਦੇਈਏ ਜੀ। ਇਹ ਯਾਦ ਰੱਖਣਾ ਗੁਰਮੁਖੋ, ਸਿੱਖ ਮਤ ਵਾਸਤੇ ਵਿਸ਼ੇਸ਼ ਕਰਕੇ ਇਹ ਗੱਲ ਪੱਲੇ ਬੰਨਣ ਵਾਲੀ ਹੈ ਕਿ ਆਪਣੀ ਆਤਮਾ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਨਾ ਮੰਨੇ ਬੰਦਾ। ਕਦੀ ਭੁੱਲ ਕੇ ਵੀ ਇਹ ਵਿਚਾਰ ਨਾ ਆਵੇ ਕਿ ਮੇਰਾ ਰਹਿਬਰ, ਮੇਰੀ ਆਤਮਾ ਦਾ ਮਾਲਕ ਗੁਰੂ ਦੇ ਸ਼ਬਦ ਤੋਂ, ਗੁਰੂ ਦੀ ਬਾਣੀ ਤੋਂ ਬਿਨਾਂ ਕੋਈ ਹੋਰ ਹੋ ਸਕਦਾ। ਤੇ ਜੇ ਗੁਰੂ ਸਾਹਿਬ ਜੀ ਨੂੰ ਛੱਡ ਕੇ ਪ੍ਰਭੂ ਸ਼ਾਦ ਅੰਨ ਲੱਗਦਾ ਹੋਰ ਕਿਤੇ ਲੱਗ ਗਿਆ ਮੰਨ ਲਓ, ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਵਚਨ ਹੈ, ਉਹ ਕਹਿੰਦੇ ਨੇ ਕੌਡਾ ਪੈਸਾ ਰੁਪਈਆ ਸੁਨਈਆ ਕੋਈ ਬਣਜ ਕਰੇ ਰਤਨ ਪਰਖੇ ਜ਼ਹਿਰੀ ਕਹਾਵੇ। ਕੋਈ ਪਹਿਲਾਂ ਕੌਡੀਆਂ ਦਾ ਵਪਾਰ ਕਰਦਾ, ਤਰੱਕੀ ਕਰਕੇ ਪੈਸਿਆਂ ਤੇ ਹੋ ਗਿਆ, ਹੋਰ ਤਰੱਕੀ ਕੀਤੀ ਰੁਪਈਆਂ ਤੇ ਚੱਲ ਪਿਆ, ਹੋਰ ਤਰੱਕੀ ਕੀਤੀ, ਸੋਨੇ ਦਾ ਵਪਾਰੀ ਹੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਹੋਰ ਤਰੱਕੀ ਕਰਕੇ ਜੌਹਰੀ ਬਣ ਗਿਆ, ਹੀਰੇ ਜਵਾਹਰਾਤਾਂ ਦਾ ਵਪਾਰੀ ਬਣ ਗਿਆ, ਕੌਡੀਆਂ ਤੋਂ ਸ਼ੁਰੂ ਕਰਕੇ, ਕੌਡਾ ਪੈਸਾ ਰੁਪਈਆ ਸਨਈਆ ਤੋਂ ਬਣਜ ਕਰੇ, ਰਤਨ ਪਰਖੇ ਜੌਹਰੀ ਕਹਾ ਵਈ, ਜੌਹਰੀ ਪੁਣ ਕੌਡੇ ਤੋਂ ਬਣਜ ਕਰੇ। ਕਹਿੰਦੇ ਭਲਾ ਜੇ ਜੌਹਰੀ ਬਣ ਕੇ ਬੰਦਾ ਮੁੜ ਕੇ ਕੌਡੀਆਂ ਪਿੱਛੇ ਤੁਰਿਆ ਫਿਰੇ। ਪੰਚ ਪ੍ਰਵਾਨ ਵਿਖੇ ਪ੍ਰਤਿਸ਼ਠਾ ਘਟਾ ਵਈ, ਕਹਿੰਦੇ ਸਿਆਣੇ ਬੰਦਿਆਂ 'ਚ ਉਸ ਬੰਦੇ ਦੀ ਧੇਲੇ ਦੀ ਇੱਜ਼ਤ ਨਹੀਂ ਰਹਿ ਜਾਂਦੀ। ਲੋਕ ਕਹਿੰਦੇ ਮੂਰਖ ਹੈ ਮੂਰਖ, ਹੀਰਿਆਂ ਦਾ ਵਪਾਰੀ ਹੋ ਕੇ ਕੌਡੀਆਂ ਪਿੱਛੇ ਤੁਰਿਆ ਫਿਰਦਾ। ਤਾਂ ਸਿਧਾਂਤ ਕੇ ਕਹਿੰਦੇ ਆਣ ਦੇ ਸੇਵ ਗੁਰਦੇਵ ਕੋ ਸੇਵਕ ਹੋਏ, ਪਹਿਲਾਂ ਕਿਸੇ ਹੋਰ ਦੇਵਤੇ ਨੂੰ ਮੰਨਦਾ ਸੀ, ਛੱਡ ਕੇ ਕਹਿੰਦੇ ਗੁਰੂ ਸਾਹਿਬ ਜੀ ਦੀ ਸ਼ਰਨ 'ਚ ਆਣ ਕੇ ਮਹਾਰਾਜ ਦਾ ਸੇਵਕ ਬਣ ਗਿਆ। ਆਣ ਦੇ ਸੇਵ ਗੁਰਦੇਵ ਕੋ ਸੇਵਕ ਹੋਏ, ਲੋਕ ਪ੍ਰਲੋਕ ਬਖਾ ਉੱਚ ਪਦ ਪਾਵੇ। ਗਰੰਟੀ ਦਿੰਦੇ ਭਾਈ ਗੁਰਦਾਸ ਜੀ, ਕਹਿੰਦੇ ਲੋਕ ਪ੍ਰਲੋਕ 'ਚ ਉੱਚੀ ਪਦਵੀ ਪ੍ਰਾਪਤ ਕਰੇਗਾ। ਉਹ ਗੁਰਮੁਖ ਜਿਹੜਾ ਪਹਿਲਾਂ ਹੋਰ ਕਿਤੇ ਜਾਂਦਾ ਸੀ, ਕਿਉਂਕਿ ਅਗਿਆਨੇ ਸੀ, ਭੁਲੇਖਾ ਸੀ, ਧਰਮ ਸੀ, ਉਧਰੋਂ ਛੱਡ ਕੇ ਗੁਰੂ ਸਾਹਿਬ ਦਾ ਪੂਰੇ ਗੁਰੂ ਦਾ ਪੱਲਾ ਫੜਨਾ, ਕਹਿੰਦੇ ਲੋਕ ਪ੍ਰਲੋਕ 'ਚ ਉਹਦਾ ਮੁੱਖ ਜ਼ਿਲ੍ਹਾ ਹੋਵੇਗਾ। ਪਰ ਜੇ ਇਹਨੂੰ ਉਲਟ ਚੱਕੀ ਚੱਲ ਪਵੇ ਭਲਾ, ਛਾੜ ਗੁਰਦੇਵ ਸੇਵ ਆਣ ਦੇਵ ਸੇਵਕ ਹੋਏ, ਨਿਸਫਲ ਜਨਮ ਕਪੂਤ ਹੋਏ ਹਿਸਾਬ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਜਟ ਕਹਿੰਦੇ ਗੁਰੂ ਸਾਹਿਬ ਜੀ ਨੂੰ ਮੰਨਦਾ ਮੰਨਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ, ਪੂਰੇ ਗੁਰੂ ਨੂੰ ਛੱਡ ਕੇ ਹੁਣ ਸਿੱਖ ਕਿਸੇ ਹੋਰ ਪਾਸੇ ਤੁਰ ਪਵੇ। ਕਹਿੰਦੇ ਗੁਰਮੁਖੋ ਜਨਮ ਤੇ ਨਿਸਫਲ ਗਿਆ, ਲੋਕ ਕਪੁੱਤਰ ਕਹਿ ਕੇ ਹੱਸਣਗੇ, ਲੋਕ ਕਹਿਣਗੇ ਕਪੁੱਤਰ ਜਨਮ ਪਿਆ ਪਾਈ ਇੱਥੇ। ਬਚਨ ਭਾਈ ਗੁਰਦਾਸ ਜੀ ਦਾ, ਕਹਿੰਦੇ ਪੂਰੇ ਗੁਰੂ ਨੂੰ ਪਹਿਲਾਂ ਕਿਤੇ ਹੋਰ ਜਾਂਦਾ ਸੀ, ਕਿਉਂਕਿ ਪਤਾ ਨਹੀਂ ਸੀ, ਅਗਿਆਨੀ ਸੀ, ਉਧਰੋਂ ਛੱਡ ਕੇ ਪੂਰੇ ਗੁਰੂ ਦੀ ਸ਼ਰਨ 'ਚ ਆ ਗਿਆ, ਦੋਨਾਂ ਲੋਕਾਂ 'ਚ ਜਨਮ ਸਫਲਾ ਹੋ ਜਾਏਗਾ, ਮੁੱਖ ਜ਼ਿਲ੍ਹਾ। ਪਰ ਕਹਿੰਦੇ ਨੇ ਛਾੜ ਗੁਰਦੇਵ ਸੇਵ ਆਣ ਦੇਵ ਸੇਵਕ ਹੋਏ, ਗੁਰੂ ਸਾਹਿਬ ਜੀ ਨੂੰ ਮੰਨਦਾ ਮੰਨਦਾ ਇੱਥੋਂ ਹੋਰ ਕਿਸੇ ਪਾਸੇ ਚਲਿਆ ਜਾਏ, ਧਰਮ 'ਚ ਪੈ ਕੇ ਗੁਰਮੁਖੋ। ਤੇ ਫਿਰ ਕਹਿੰਦੇ ਨੇ ਨਿਸਫਲ ਜਨਮ ਜਨਮ ਗਿਆ, ਕਪੂਤ ਹੋਏ, ਲੋਕ ਹੱਸਣਗੇ, ਇੱਕ ਪੁੱਤਰ ਜਨਮ ਪਿਆ, ਉਹਨੂੰ ਇਹ ਨਹੀਂ ਪਤਾ ਲੱਗਾ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪ੍ਰਕਰਮਾਂ ਕਲਗੀਧਰ ਪਾਤਸ਼ਾਹ ਜੀ ਨੇ ਕਰਕੇ ਮੱਥਾ ਟੇਕ ਕੇ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ, ਤੇ ਫਿਰ ਇਹ ਕਿੱਥੇ ਤੁਰਿਆ ਫਿਰਦਾ ਸਿੱਖ, ਇਹਨੂੰ ਕਦੋਂ ਅਕਲ ਆਵੇਗੀ? ਇਹ ਕਹਿੰਦੇ ਅਸਲ ਵਿੱਚ ਆਪਣਾ ਜਨਮ ਵਿਅਰਥ ਗਿਆ ਬੈਠਾ। ਤਾਂ ਕਿ ਪ੍ਰਭੂ ਛੋੜ ਆਉਣ ਲੱਗ ਗਏ, ਪਰਮਾਤਮਾ ਨੂੰ ਛੱਡ ਕੇ ਜੇ ਕੋਈ ਹੋਰ ਕਿਤੇ ਜੁੜ ਗਿਆ, ਹੋਰ ਕਿਤੇ ਲੱਗ ਗਿਆ, ਤਾਂ
ਨਰਕ ਸਮੰਜੀਆ,
ਕੋਈ ਸ਼ੰਕਾ ਤਾਂ ਨਾ ਲੈ ਗਿਆ, ਕਹਿੰਦੇ ਨਰਕਾਂ 'ਚ ਜਾਵੇਗਾ, ਕਿਉਂਕਿ ਜਿਨ੍ਹਾਂ ਨੇ ਨਰਕਾਂ ਤੋਂ ਬਚਾਉਣਾ ਸੀ ਉਹਨਾਂ ਨੂੰ ਜੋ ਤਿਆਗ ਦਿੱਤਾ, ਸਤਿਗੁਰ ਪੂਰਾ ਛੱਡ ਕੇ ਅੜਸਰ ਤੀਰਥ ਨਹਾਉਣ ਗਿਆ ਸੀ, ਭਾਈ ਗੁਰਦਾਸ ਜੀ ਨੇ ਲਿਖਿਆ। ਇਸ ਕਰਕੇ ਕਹਿੰਦੇ ਜਿਹੜਾ ਗੁਰੂ ਸਾਹਿਬ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਪੂਰੇ ਨੂੰ ਛੱਡ ਕੇ ਹੋਰ ਕਿਤੇ ਜਾ ਲੱਗਾ ਗੁਰਮੁਖੋ, ਉਹ ਨਰਕਾਂ ਵਿੱਚ ਹੀ ਜਾਵੇਗਾ।
ਉਹ ਕਿਰਪਾਲ ਦਿਆਲ,
ਇਸ ਲਈ ਅਰਦਾਸ ਕਰਨੀ ਚਾਹੀਦੀ ਹੈ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾਲੂ ਹੋਵੋ, ਦਿਆਲੂ ਹੋਵੋ, ਤਰਸ ਕਰੋ ਸਾਡੇ ਤੇ।
ਨਾਨਕ ਭਾਉ ਪੰਜੀਆ,
ਜਿਹੜਾ ਡਰ ਸਤਾਉਂਦਾ ਨਾ ਸਾਨੂੰ ਘੜੀ ਮੁੜੀ, ਤੇ ਡਰਦੇ ਹੀ ਅਸੀਂ ਧਰਮ 'ਚ ਪੈ ਕੇ ਕਦੇ ਕਿਤੇ ਚਲੇ ਜਾਂਦੇ, ਕਦੇ ਕਿਤੇ ਚਲੇ ਜਾਂਦੇ, ਇਹ ਸਾਡਾ ਡਰ ਮੁੱਕ ਜਾਵੇ ਮਹਾਰਾਜ, ਇਹ ਸਾਡੇ 'ਤੇ ਕਿਰਪਾ ਕਰੋ, ਜਮਾਂ ਦਾ ਡਰ ਹੀ ਨਾ ਰਹਿ ਜਾਵੇ, 84 ਦਾ ਡਰ ਹੀ ਨਾ ਰਹਿ ਜਾਵੇ, ਮਹਾਰਾਜ ਕਿਰਪਾ ਕਰੋ, ਇਹ ਵਾਰ ਵਾਰ ਦੇ ਜੰਮਣ ਮਨ ਦਾ ਡਰ ਹੀ ਖਤਮ ਹੋ ਜਾਵੇ, ਇਹ ਨਰਕਾਂ ਦੀ ਅੱਗ ਦਾ ਭਾਈ ਮੁੱਕ ਜਾਵੇ ਸਾਡਾ, ਐਸੀ ਸਾਡੇ 'ਤੇ ਤੁਸੀਂ ਕਿਰਪਾ ਕਰੋ। ਇਹ ਅੱਜ ਦੇ ਹੁਕਮਨਾਮੇ ਦੀ ਵਿਚਾਰ ਸੀ ਸਤਸੰਗ ਜੀ। ਤੇ ਹੁਣ ਜੇ ਲੜੀਵਾਰ ਸ਼ਬਦ ਚੱਲਦਾ, ਆਓ ਧੰਨ ਵੀ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਲਾਵਲ ਰਾਗ ਵਿੱਚ ਸ਼ਬਦ ਚੱਲ ਰਹੇ ਨੇ, ਜਿਵੇਂ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਬਾਕੀ ਸਮੇਂ ਨੂੰ ਹੋਰ ਸਫਲਾ ਕਰਦੇ ਹੋਏ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ।
ਬਲਾਵਲ ਮਹੱਲਾ ਪੰਜਵਾ,
ਬਲਾਵਲ ਰਾਗ ਹੈ ਜੀ, ਸਤਿਗੁਰੂ ਜੀ ਅੱਗੇ ਆਉਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਤਾ ਹਨ।
ਕਵਨ ਜਾਨ ਪ੍ਰਭ ਤੁਮਰੀ ਸੇਵਾ,
ਇਹ ਅਕਾਲ ਪੁਰਖ ਵਾਹਿਗੁਰੂ ਆਪਣੀ ਅਕਲ ਕਰਕੇ ਕੌਣ ਤੁਹਾਡੀ ਸੇਵਾ ਭਗਤੀ ਨੂੰ ਜਾਣ ਸਕਦਾ, ਤੁਹਾਡੀ ਕੀਤੀ ਹੋਈ ਸੇਵਾ ਦਾ ਫਲ ਆਪਣੀ ਬੁੱਧੀ ਕਰਕੇ ਥੋੜ੍ਹੇ ਕੋਈ ਮਾਪ ਕੇ ਦੱਸ ਸਕਦਾ। ਮਹਾਰਾਜ ਜੀ ਦੀ ਕੀਤੀ ਹੋਈ ਸੇਵਾ ਦਾ, ਕੀਤੀ ਹੋਈ ਸੇਵਾ ਭਗਤੀ ਦਾ ਹੁਣ ਫਲ ਕੀ ਹੈ ਸਾਧ ਸੰਗਤ ਜੀ, ਆਪਣੀ ਅਕਲ ਦੀ ਤੱਕੜੀ 'ਚ ਆਪਾਂ ਨਹੀਂ ਤੋਲ ਸਕਦੇ, ਇਹ ਸਾਡੀ ਕਲਪਨਾ ਤੋਂ ਪਰੇ ਦੀ ਗੱਲ ਹੈ। ਗੁਰੂ ਸਾਹਿਬ ਜੀ ਦੀ ਕੀਤੀ ਸੇਵਾ ਦਾ ਫਲ ਉਹਨੇ ਅੱਖਾਂ ਨਾਲ ਵੀ ਬਹੁਤ ਵਾਰ ਨਜ਼ਰ ਆ ਜਾਂਦਾ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ, ਖਾਗ ਤਨ ਮੀਨ ਤਨ ਮ੍ਰਿਗ ਤਨ ਬ੍ਰਾਹ ਤਨ ਸਾਧੂ ਸੰਗ ਉਧਾਰੇ ਪੰਜੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਬਚਨ ਦੇ ਨਾਲ ਬਚਨ ਜੋੜੋ ਤੁਸੀਂ। ਕਹਿੰਦੇ ਕਿਵੇਂ ਨੀ ਤਾਰਿਆ, ਕਿਵੇਂ ਨੀ ਤਾਰ ਦਿੱਤਾ ਮਹਾਰਾਜ ਜੀ ਦੀ ਸੇਵਾ ਨੇ, ਗੁਰੂ ਸਾਹਿਬ ਜੀ ਦੀ ਸੇਵਾ ਤੇ। ਕਹਿੰਦੇ ਪਾਸ਼ਨ ਕ੍ਰੋਧ ਅਗਨੀ ਮੈਂ ਹੈ, ਉਹ ਜਿਹੜੇ ਪਿੱਛੇ ਰਹਿ ਗਏ ਸਨ, ਕਹਿੰਦੇ ਹੁਣ ਕੀ ਖਾਵੇਗਾ, ਇਹਦੀ ਜ਼ਿੰਦਗੀ ਗਈ, ਕਹਿੰਦੇ ਜੇ ਸੇਵਾ 'ਚ ਲੱਗ ਗਿਆ ਤੇ ਗੁਰੂ ਸਾਹਿਬ ਚੱਕ ਕੇ ਅੱਗੇ ਕਰ ਦਿੰਦੇ ਉਹਨੂੰ ਸਭ ਤੋਂ। ਨਿਰਾਸ ਆਸ ਪੂਰਨ ਹੈ ਜਿਹਦੀ, ਸਭ ਨੂੰ ਆਸ ਸਾ ਸੰਗਤ ਜੀ, ਸੰਗਲੇ ਨਿਰਾਸ਼ ਹੀ ਹੋ ਗਿਆ, ਫੇਲ ਹੋ ਗਏ, ਮਹਾਰਾਜ ਜੀ ਦੀ ਸੇਵਾ ਚ ਲੱਗ ਜਾਵੇ, ਕਹਿੰਦੇ ਗੁਰਮੁਖੋ ਉਹਦੀ ਵੀ ਆਸ ਪੂਰੀ ਹੋ ਜਾਏਗੀ। ਨਿਰਧਨ ਧਨ ਧਨਵੰਤ ਹੈ, ਗਰੀਬੀ ਚ ਠੇਡੇ ਖਾਂਦਾ ਬੰਦਾ ਰਜਵੇਂ ਪ੍ਰਸ਼ਾਦੇ ਦਾ ਮਾਲਕ ਬਣ ਜਾਵੇਗਾ, ਖਵਾਉਣ ਜੋਗਾ ਹੋਵੇਗਾ ਦੂਜਿਆਂ ਨੂੰ, ਜੇ ਗੁਰੂ ਸਾਹਿਬ ਜੀ ਦਾ ਪੱਲਾ ਪਕੜ ਲਵੇ ਤਾਂ। ਅਕਲ ਕਰਕੇ ਕਹਿੰਦੇ ਕਿਵੇਂ ਤੂੰ ਹਿਸਾਬ ਲਾ ਸਕਦਾ ਵੀ ਪਰਮਾਤਮਾ ਦੀ, ਇਹ ਤਾਂ ਮਹਾਰਾਜ ਜਾਣਦੇ ਕਿ ਉਹਨਾਂ ਦੀ ਸੇਵਾ ਦਾ ਫਲ ਕੀ। ਦੇਖੋ ਗੁਰੂ ਸਾਹਿਬ ਇਹਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ ਬੈਸਣ ਪਾਈਏ, ਕਹਿੰਦੇ ਸੇਵਾ ਤਾਂ ਇੱਥੇ ਕਰਨੀ, ਕਹਿੰਦੇ ਸੇਵਾ ਕਮਾਉਣ ਲਈ ਇਹ ਧਰਮਸ਼ਾਲਾ ਮਿਲੀ ਨਾ ਆਪਾਂ ਨੂੰ, ਧਰਮ ਕਮਾਉਣ ਲਈ ਹੈ ਨਾ ਸੰਸਾਰ, ਇੱਥੇ ਕਹਿੰਦੇ ਤੂੰ ਸੇਵਾ ਕਰ, ਇਹਦਾ ਫਲ ਤੇ ਦਰਗਾਹ ਵਿੱਚ ਵੀ ਮਿਲੇਗਾ। ਹੁਣ ਦਰਗਾਹ ਚ ਜਿਹੜਾ ਫਲ ਹੈ ਇਹ ਅੰਡਰਗਰਾਉਂਡ ਪਾਲਿਸੀ ਹੈ ਅਕਾਲ ਪੁਰਖ ਵਾਹਿਗੁਰੂ ਦੀ, ਇਹਦੇ ਬਾਰੇ ਆਪਾਂ ਜਾਣ ਨਹੀਂ ਸਕਦੇ ਕਿ ਦਰਗਾਹ ਦੀ ਜਿਹੜੀ ਪ੍ਰਕਿਰਿਆ ਸਾਰੀ ਕਿਵੇਂ ਹੈ, ਕੀ ਫਲ ਮਿਲੇਗਾ, ਇਹ ਹੈਗਾ ਇਹ ਪਰਦੇ ਦੇ ਵਿੱਚ ਕੰਮ, ਪਰਮਾਤਮਾ ਜਾਣਦਾ ਇਹਦੇ ਵਾਸਤੇ। ਇਸ ਲਈ ਮਹਾਰਾਜ ਦਾ ਬਚਨ ਹੈ, ਕਵਣ ਜਾਣੇ ਪ੍ਰਭ ਤੁਮਰੀ ਸੇਵਾ, ਮਹਾਰਾਜ ਤੁਹਾਡੀ ਸੇਵਾ ਭਗਤੀ ਔਰ ਉਸ ਕੀਤੀ ਹੋਈ ਸੇਵਾ ਦਾ ਫਲ ਆਪਣੀ ਬੁੱਧੀ ਕਰਕੇ ਕੌਣ ਜਾਣ ਸਕਦਾ, ਕੋਈ ਨਹੀਂ ਜਾਣ ਸਕਦਾ।
ਪ੍ਰਭ ਅਵਿਨਾਸੀ ਅਲਖ ਅਭੇਵਾ,
ਉਹ ਅਕਾਲ ਪੁਰਖ ਵਾਹਿਗੁਰੂ ਅਵਿਨਾਸੀ ਹੈ, ਅਲਖ ਦਾ ਅਰਥ ਹੁੰਦਾ ਲਖਣ ਤੋਂ ਰਹਿਤ, ਜਿਹਨੂੰ ਆਪਾਂ ਅਕਲ ਕਰਕੇ ਨਹੀਂ ਜਾਣ ਸਕਦੇ, ਮਨ ਕਰਕੇ ਸਤਸੰਗ ਉਸ ਪਰਮਾਤਮਾ ਤੱਕ ਸਾਡੀ ਪਹੁੰਚ ਹੈ ਨਹੀਂ। ਮਨ ਬੜੀ ਲੰਬੀ ਉਡਾਰੀ ਮਾਰ ਲੈਂਦਾ ਪਰ ਇੰਨੀ ਜੋਗਾ ਹੈ ਨਹੀਂ ਕਿ ਪਰਮਾਤਮਾ ਨੂੰ ਸਮਝ ਸਕੇ, ਉਹਦੇ ਸਰੂਪ ਤੱਕ ਉਡਾਰੀ ਮਾਰ ਸਕੇ। ਤਾਂ ਕਹਿੰਦੇ ਤੇਰੀ ਸੇਵਾ ਦਾ ਅਸੀਂ ਅਕਲ ਕਰਕੇ ਕੀ ਅੰਦਾਜ਼ਾ ਲਾਈਏ, ਤੂੰ ਤਾਂ ਜਾਣਨ ਤੋਂ ਰਹਿਤ ਹੈ, ਤੂੰ ਅਵਿਨਾਸੀ ਹੈ। ਪ੍ਰਭ ਅਵਿਨਾਸੀ ਅਲਖ ਅਭੇਵਾ, ਕਹਿੰਦੇ ਉਸ ਪਰਮਾਤਮਾ ਦੇ ਭੇਦ ਨੂੰ ਬੁੱਧੀ ਕਰਕੇ ਨਹੀਂ ਗੁਰਮੁਖੋਂ ਜਾਣਿਆ ਜਾ ਸਕਦਾ, ਅਕਲ ਦੀ ਪਕੜ ਤੋਂ ਪਰੇ ਹੈ ਪਰਮਾਤਮਾ। ਹਾਂ, ਅਕਲ ਸੰਸਾਰ ਵਿੱਚ ਸਤਸੰਗ ਦੀ ਬਹੁਤ ਸਹਾਈ ਹੋ ਸਕਦੀ ਹੈ ਪਰ ਪਰਮਾਤਮਾ ਦੀ ਪ੍ਰਾਪਤੀ ਚਿਤਰਾਈ ਨਾਲ ਨਹੀਂ ਹੁੰਦੀ ਹੁੰਦੀ। ਬੜੇ ਪ੍ਰਮਾਣ ਮਿਲ ਜਾਣਗੇ, ਸਹਿਜ ਸਿਆਣਪ ਲੱਖ ਹੋਏ ਤੇ ਕਹਿੰਦਾ ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ, ਇਸ ਕਰਕੇ ਕਿਉਂਕਿ ਉਹ ਸਾਡੇ ਜਾਣਨ ਤੋਂ ਪਰੇ ਭੇਦ ਤੋਂ ਰਹਿਤ ਹੈ ਜੀ।
ਗੁਣ ਬੇਅੰਤ ਪ੍ਰਭੂ ਗਹਿਰ ਗੰਭੀਰੇ,
ਉਹ ਗਹਿਰ ਗੰਭੀਰ ਹੈ ਪਰਮਾਤਮਾ, ਬੇਅੰਤ ਗੁਣਾਂ ਦਾ ਮਾਲਕ ਹੈ।
ਊਚ ਮਹਿਲ ਸਵਾਮੀ ਪ੍ਰਭ ਮੇਰੇ,
ਕਹਿੰਦੇ ਸਾਡੇ ਉਸ ਸਵਾਮੀ ਦੇ ਮਹਿਲ, ਸਤ ਸੰਗਤ ਰੂਪੀ ਮਹਿਲ, ਹਰਿਮੰਦਰ ਸਾਹਿਬ ਰੂਪੀ ਮਹਿਲ, ਸੱਚ ਖੰਡ ਰੂਪੀ ਮਹਿਲ, ਕਹਿੰਦੇ ਬਹੁਤ ਉੱਚੇ ਨੇ, ਬਹੁਤ ਵੱਡੇ ਹਨ।
ਤੂੰ ਅਪਰੰਪਰ ਠਾਕੁਰ ਮੇਰੇ,
ਹੇ ਮੇਰੇ ਮਾਲਕ ਤੂੰ ਪਰੇ ਤੋਂ ਪਰੇ ਹੈ, ਤੇਰਾ ਤਾਰਾਵਾਰ ਕੋਈ ਨਹੀਂ ਪਾ ਸਕਦਾ। ਦਸਵੇਂ ਪਾਸ਼ੇ ਨੇ ਬਚਨ ਕੀਤੇ, ਜਸ ਭਜੰਗ ਸਦਾਨ ਦੇਵ ਭੇ ਤੇ ਸਭ ਹੀ ਕਰਤੇ ਆਵੇ, ਭੂਮ ਆਕਾਸ਼ ਪਤਾਲ ਸਤਲ ਜਸ ਭਜੰਗ ਸਭੇ ਸਰਨਾਵੇ, ਪਾਏ ਸਕੇ ਨਹੀਂ ਪਾਰ ਪ੍ਰਭਾ ਹੂ ਪੋ, ਦਸਵੇਂ ਪਾਤਸ਼ਾਹੀ ਦੇ ਬਚਨ ਹੈ, ਕੋਈ ਪਾ ਸਕਦਾ ਗੁਰਮੁਖੋ। ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੰਕਤੀ, ਅੰਤਰ ਪਾਵਤ ਦੇਵ ਸਭਿਆ ਮਨਿੰਦਰ ਮਹਾਂ ਸਿੰਘ ਯੋਗ ਕਰੇ, ਫਿਰ ਦੇਵ ਗ੍ਰੰਥ ਵਿਚਾਰ ਰਹੇ ਔਰ ਜਾਪ ਨਾ ਛੱਡੇ ਏਕ ਘਰੇ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੇ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਧਰੀ। ਕਹਿੰਦੇ ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਸੰਸਾਰ ਦੇ ਭਲੇ ਲਈ ਜੋਤ ਗੁਰੂ ਅਰਜਨ ਦੇਵ ਸਾਹਿਬ ਜੀ ਚ ਟਿਕਾਈ ਹੈ, ਉਵੇਂ ਉਹਨਾਂ ਦਾ ਤਾਰਾਵਾਰ ਕੋਈ ਦੇਵਤਾ ਨਹੀਂ ਪਾ ਸਕਦਾ। ਅੰਤਰ ਭਾਵਤ ਦੇਵ ਸਭੈ ਮੁੰਨ, ਕੋਈ ਰਿਸ਼ੀ ਮੁਨੀ ਪਾ ਸਕਦਾ ਗੁਰਮੁਖੋ? ਸਰਗੁਣ ਸਰੂਪ ਦਾ ਅੰਤ ਨਹੀਂ ਪਾ ਸਕਦਾ ਤਾਂ ਨਿਰਗੁਣ ਸਰੂਪ ਦਾ ਕੌਣ ਅੰਤ ਪਾ ਦੇਗਾ, ਜਿਹੜਾ ਹੈ ਹੀ ਦਿਸਣ ਤੋਂ ਪਰੇ। ਇਸ ਲਈ ਕਹਿੰਦੇ ਨੇ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਸੋ ਤੂੰ ਪਰੰਪਰ ਠਾਕੁਰ ਮੇਰੇ, ਹੇ ਅਕਾਲ ਪੁਰਖ ਵਾਹਿਗੁਰੂ ਤੇਰਾ ਕੋਈ ਪਾਰਾਵਾਰ ਨਹੀਂ ਪਾ ਸਕਦਾ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰ ਰਿਹਾ ਸ਼ਹੀਦਾਂ ਦੇ ਸਰਤਾਜ,
ਕਸ ਬਿਨ ਨਾਹੀ ਕੋ ਦੂਜਾ,
ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਵਰਗਾ ਤੁਹਾਡੇ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈਗਾ। ਬਸ ਆਹੀ ਨੁਕਤਾ ਸਤਸੰਗ ਜੀ ਆਪਾਂ ਕੰਸਟਰੇਟ ਕਰ ਸਕਦੇ ਜਿਹਦੇ ਤੇ, ਜੇ ਅਕਾਲ ਪੁਰਖ ਵਾਹਿਗੁਰੂ ਵਰਗਾ ਦੂਜਾ ਸਮਰੱਥ ਕੋਈ ਨਹੀਂ ਹੈਗਾ, ਤੇ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀਆਂ ਪ੍ਰਕਰਮਾ ਕਰਕੇ ਦਸਵੇਂ ਪਾਤਸ਼ਾਹ ਜੀ ਆਪ ਸੀਸ ਨੂੰ ਆਉਂਦੇ, ਉਹਨਾਂ ਵਰਗਾ ਵੀ ਹੋਰ ਕੋਈ ਨਹੀਂ ਹੈਗਾ। ਸਭ ਸਤਿਕਾਰਯੋਗ ਨੇ, ਕਿਸੇ ਵੀ ਸਤਸੰਗ ਦੀ ਕੋਈ ਹੇਠ ਹੀ ਨਹੀਂ, ਲੇਕਿਨ ਪੂਰੇ ਗੁਰੂ ਵਰਗਾ ਹੋਰ ਕੋਈ ਨਹੀਂ ਹੁੰਦਾ, ਅਕਾਲ ਪੁਰਖ ਵਾਹਿਗੁਰੂ ਵਰਗਾ ਹੋਰ ਕੋਈ ਨਹੀਂ ਹੈਗਾ ਇੰਨਾ ਸਮਰੱਥ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਉਡਾਵੇ, ਚਿਹੜੇ ਆਕਾਸ਼ ਗਰਾਵੇ, ਹੈਗਾ ਕੋਈ ਇੰਨਾ ਸਮਰੱਥ? ਕੋਈ ਨਹੀਂ ਹੈ। ਏਕ ਸਬਨ ਨਾਹੀ ਕੋ ਦੂਜਾ, ਇੱਕ ਅਕਾਲ ਪੁਰਖ ਵਾਹਿਗੁਰੂ ਵਰਗਾ ਹੋਰ ਕੋਈ ਦੂਸਰਾ, ਕੋਈ ਦੂਸਰੀ ਹਸਤੀ, ਕੋਈ ਦੂਸਰੀ ਸ਼ਕਤੀ, ਕੋਈ ਦੂਸਰੀ ਵਿਅਕਤੀ ਵਿਅਕਤੀਤਵ ਨਹੀਂ ਹੈਗਾ। ਉਹਨਾਂ ਦਾ ਸਰੂਪ ਵਿਅਕਤੀਤਵ ਵਿੱਚ ਦਸ ਪਾਤਸ਼ਾਹੀਆਂ ਨੇ, ਉਹਨਾਂ ਵਰਗਾ ਕੋਈ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਨਿਰਗੁਣ ਸਰੂਪ ਸ਼ਬਦ ਸਰੂਪ ਨੇ, ਉਸ ਵਰਗਾ ਕੋਈ। ਤਾਂ ਹੀ ਭਗਤ ਰਾਮਦੇਵ ਜੀ ਨੇ ਥੋੜ੍ਹਾ ਕਹਿਤਾ ਗੁਰਮੁਖੋ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਗਿਆ ਨਹੀਂ ਹੈ ਨੀ ਉਹਨਾਂ ਵਰਗਾ ਕੋਈ ਹੋਰ। ਕੋਈ ਦੂਸਰੀ ਸ਼ਕਤੀ, ਕੋਈ ਦੂਸਰੀ ਹਸਤੀ ਪਰਮਾਤਮਾ ਵਰਗੀ ਨਹੀਂ ਹੁੰਦੀ।
ਮਹੀ ਜਾਣੋ ਆਪਣੀ ਪੂਜਾ,
ਇਸ ਲਈ ਆਖਿਆ ਆਪਣੀ ਪੂਜਾ, ਤੇਰੀ ਉਪਾਸ਼ਨਾ ਸਿਰਫ ਤੂੰ ਹੀ ਜਾਣਦਾ। ਆਪਾਂ ਤਾਂ ਉੱਨੀ ਕੁ ਜਾਣਦੇ ਜਿੰਨੀ ਕੁ ਮਰਿਆਦਾ ਸਾਨੂੰ ਸਤਿਗੁਰੂ ਜੀ ਨੇ ਦੱਸ ਦਿੱਤੀ ਹੈ ਵੀ ਜਦੋਂ ਹਜ਼ੂਰ ਦੇ ਸਾਹਮਣੇ ਜਾਈਏ, ਗੁਰਮੁਖੋ ਹੱਥ ਜੋੜ ਲਈਏ, ਸਿਰ ਢੱਕ ਲਈਏ, ਚੌਂਕੜਾ ਮਾਰ ਲਈਏ, ਉੱਚੀ ਉੱਚੀ ਨਾ ਹੱਸੀਏ, ਗੱਲਾਂ ਨਾ ਕਰੀਏ, ਇੰਨਾ ਕੀ ਅਸੀਂ ਜਾਣਦੇ ਨਾ। ਇਹ ਵੀ 16 ਪ੍ਰਕਾਰ ਦੀ ਪੂਜਾ 'ਚ ਹੀ ਆਉਂਦਾ, ਪਰ ਅਸਲ ਵਿੱਚ ਗੁਰੂ ਸਾਹਿਬ ਜੀ ਦਾ ਜਿਹੜਾ ਸਤਿਕਾਰ ਹੈ ਉਹ ਪੰਜਵੇਂ ਪਾਤਸ਼ਾਹ ਜੀ ਨੇ ਕਰਕੇ ਦਿਖਾ ਦਿੱਤਾ ਇਸੇ ਪਵਿੱਤਰ ਸਥਾਨ 'ਤੇ। ਉਹ ਕਹਿੰਦੇ ਤੇਰੀ ਪੂਜਾ ਨੂੰ ਤਾਂ ਤੂੰ ਆਪ ਹੀ ਜਾਣਦਾ ਹੈ।
ਆਪ ਹੋ ਕਛੂ ਨਾ ਹੋਵਤ ਭਾਈ,
ਆਪਣੇ ਆਪ ਮਨੁੱਖ ਤੋਂ ਕੁਝ ਨਹੀਂ ਹੋ ਸਕਦਾ। ਕਹਿੰਦੇ ਭਰਾਵੋ ਆਪਣੇ ਆਪ ਵਿੱਚ ਇਹ ਬੰਦਾ ਬੇਵੱਸ ਹੈ, ਮਨੁੱਖ ਆਪਣੇ ਆਪ 'ਚ ਕੁਝ ਨਹੀਂ ਕਰ ਸਕਦਾ। ਇੱਕ ਭੁਲੇਖਾ ਹੀ ਹੁੰਦਾ ਕਿ ਮੈਂ ਕਰ ਸਕਦਾ, ਹਮ ਕੀਆ ਹਮ ਕਰੇਂਗੇ, ਇੱਕ ਭੁਲੇਖਾ ਜਿਹਾ ਹੀ ਹੁੰਦਾ। ਬਲ ਕਬੀਰ ਸਾਹਿਬ ਤਾਂ ਕਹਿੰਦੇ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ। ਉਹ ਕਹਿੰਦੇ ਮੈਂ ਕੀ ਕਰ ਸਕਦਾ, ਮੇਰੇ 'ਚ ਇੰਨੀ ਪਾਇਆ ਨਹੀਂ, ਅਕਾਲ ਪੁਰਖ ਵਾਹਿਗੁਰੂ ਜੋ ਮੇਰੇ ਤੋਂ ਕਰਵਾਉਂਦਾ ਮੈਂ ਕਰ ਸਕਦਾ। ਮਨਮੁੱਖ ਬੰਦੇ ਦਾ ਸਿਰਫ ਇੰਨਾ ਕੁ ਫਰਕ ਹੁੰਦਾ ਕਿ ਮੈਂ ਕਰ ਸਕਦਾ, ਮੇਰੇ ਤੋਂ ਬਿਨਾਂ ਹੋਰ ਹੋ ਨਹੀਂ ਸਕਦਾ। ਇੱਕ ਵਾਰੀ ਕਿਤੇ ਪ੍ਰਸ਼ਾਦਾ ਛਕਦੇ ਪਏ ਸਾਂ, ਇੱਕ ਅੰਦਰੋਂ ਗੁਰਮੁੱਖ ਆਏ, ਇੱਕ ਬਜ਼ੁਰਗ ਮਾਤਾ ਜੀ ਪ੍ਰਸ਼ਾਦਾ ਵਰਤਾ ਰਹੇ ਸੀ, ਤਾਂ ਉਹ ਕਹਿਣ ਲੱਗੇ ਮਾਤਾ ਜੀ ਆਹ ਕਿੱਥੇ ਗਏ ਸਾਰੇ, ਡੇਢ ਘੰਟਾ ਹੋ ਗਿਆ ਮੈਨੂੰ, ਮੈਂ ਦੇਗ ਵਰਤਾ ਰਿਹਾ, ਕੋਈ ਨਹੀਂ ਆਇਆ ਅੰਦਰ, ਕਿੱਥੇ ਗਏ? ਮਾਤਾ ਜੀ ਨੇ ਆਖਿਆ ਪੁੱਤਰ ਉਹ ਮੈਨੂੰ ਦੱਸ ਕੇ ਗਏ ਕਿਤੇ ਕੰਮ ਗਏ, ਕੋਈ ਨਹੀਂ ਤੂੰ ਸੇਵਾ ਕੀਤੀ ਡੇਢ ਘੰਟਾ। ਨਾ ਨਾ ਮਾਤਾ ਜੀ ਮੈਂ ਨਾ ਆਉਂਦਾ, ਫਿਰ ਡੇਢ ਘੰਟਾ ਹੋ ਗਿਆ ਮੈਂ ਉੱਥੇ ਵਰਤਾ ਰਿਹਾ, ਹੈ ਹੀ ਨਹੀਂ ਇੱਥੇ ਕੋਈ, ਜੇ ਮੈਂ ਨਾ ਆਉਂਦਾ। ਇੰਨੇ ਕਮਾਲ ਦਾ ਜਵਾਬ ਮਾਤਾ ਨੇ ਦਿੱਤਾ, ਅੱਜ ਤੱਕ ਮੈਨੂੰ ਯਾਦ ਹੈ। ਉਹ ਮਾਤਾ ਕਹਿੰਦੀ ਤੂੰ ਨਾ ਆਉਂਦਾ ਪੁੱਤਰ ਕੋਈ ਹੋਰ ਆ ਜਾਂਦਾ, ਇਹ ਤੇਰੇ ਕਰਕੇ ਗੁਰੂ ਘਰ ਰੁਕਿਆ ਨਹੀਂ ਖੜਾ, ਤੂੰ ਨਾ ਆਉਂਦਾ ਤੇ ਕੋਈ ਹੋਰ ਆ ਜਾਂਦਾ। ਤੂੰ ਸ਼ੁਕਰ ਕਰ ਤੂੰ ਡੇਢ ਘੰਟਾ ਆਪਣਾ ਸਫਲਾ ਕੀਤਾ, ਜੇ ਸੇਵਾ ਕੀਤੀ ਹੈ ਤਾਂ ਤੇਰੇ ਕਰਕੇ ਥੋੜ੍ਹਾ ਇਹ ਰੁਕਿਆ ਪਿਆ ਗੁਰੂ ਸਾਹਿਬ ਦਾ ਕੰਮ। ਇਹ ਹੰਕਾਰ ਨਾ ਕਰ, ਬੰਦਾ ਬੇਵੱਸ ਹੈ, ਕੁਝ ਵੀ ਨਹੀਂ ਕਰ ਸਕਦਾ। ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਤਾਂ ਸਾਹ ਸਮਝਿਆ, ਪਲਕਾਂ ਆਪਾਂ ਝਪਤ ਰਹੇ ਹਾਂ ਤਾਂ ਹੱਥ ਅਚੇਤਨਤਾ ਕਰਦੇ ਪਏ ਨੇ, ਉਹ ਪ੍ਰਾਣ ਖਿੱਚ ਲਵੇ ਤੇ ਅੱਖ ਖੁੱਲ੍ਹੀ ਰਹਿ ਲੈਂਦੀ, ਹੱਥ ਨਾਲ ਬੰਦ ਕਰਨੀ ਪੈਂਦੀ ਹੈ, ਕਰ ਨਹੀਂ ਸਕਦਾ ਕੁਝ ਵੀ ਬੰਦਾ। ਉਵੇਂ
ਜਿਸ ਪ੍ਰਭ ਦੇਵਾ ਸੋ ਨਾਮ ਪਾਏ,
ਹਾਂ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਸੰਨ ਹੋ ਕੇ ਦੇ ਦੇਣ, ਨਾਮ ਦੀ ਰਾਤ ਹੀ ਉਹਨੂੰ ਦੇਣਗੇ, ਔਰ ਨਾਮ ਦੇ ਪਿੱਛੇ ਸਾਰਾ ਕੁਝ ਹੀ ਆ ਜਾਂਦਾ। ਉਹੀ ਨਾਮ ਪ੍ਰਾਪਤ ਕਰ ਸਕਦਾ ਜਿਸ ਉੱਤੇ ਪ੍ਰਮਾਤਮਾ ਪ੍ਰਸੰਨ ਹੋਵੇ।
ਹੋ ਨਾਨਕ ਜੋ ਜਨ ਪ੍ਰਭ ਭਾਇਆ,
ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਗੁਰਮੁਖ ਪਾ ਜਾਂਦੇ ਹਨ ਜੀ,
ਗੁਣ ਨਿਧਾਨ ਪ੍ਰਭ ਤਿਨਹੀਂ ਪਾਇਆ।
ਉਹਨਾਂ ਗੁਰਮੁਖਾਂ ਨੇ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਜਿਹੜੇ ਪ੍ਰਮਾਤਮਾ ਨੂੰ ਪਾ ਜਾਂਦੇ ਨੇ। ਇੱਥੇ ਸਭ ਸੰਗਤ ਜੀ ਸੰਪੂਰਨਤਾ ਕਰ ਦਿੱਤੀ ਪੰਜਵੇਂ ਪਾਤਸ਼ਾਹ ਜੀ ਨੇ। ਹਜ਼ੂਰ ਦੇ ਪੁੱਤਰ ਬਚਨਾਂ ਦੀ ਵਿਆਖਿਆ ਕਰਦਿਆਂ, ਵਿਚਾਰ ਕਰਦਿਆਂ, ਸੁਭਾਵਕ ਹੈ ਬਹੁਤ ਭੁੱਲਾਂ ਹੁੰਦੀਆਂ, ਆਪ ਸਾਰੀ ਸੰਗਤ ਗੁਰੂ ਰੂਪ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਦੋ ਪੰਕਤੀਆਂ ਦਾ ਗੁਰਮੁਖਾਂ ਤੋਂ ਪਾਠ ਸਰਵਣ ਕਰੀਏ, ਫਤਿਹ ਬੁਲਾਈਏ ਜੀ।
ਕਹੋ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਨਿਧਾਨ ਪ੍ਰਭ ਤੇ ਨਹੀਂ ਪਾਇਆ।